दसवें गोविंद सिंह गुरु नमो चरण अरविंद। जिसमें अमृत ज्ञान है मानक भक्त वैराग, गुरु ग्रंथ साहिब उद्गत बंदों कार्य अनुराग। श्री गुरु शब्द कमाए जिन जीते पंच विकार, तिन संतन को बंदना सिर चरणन पर धार। होवे सिवत कसाम दे लोरियर सहों कुर सों चटिये, तुद लिठे सचे पातशाह हर जन्म जन्म दे कटिये। सचे पातशाह हर जन्म जन्म दे कटिये।
वाहिगुरु जी बद है ब्रिंद में बहु वड्याई, आची बात करो करहो सहसाई, बच गोरख के निज अनुसारे, सुन कर मानी सिद्ध सिधारे, बद है ब्रिंद में बहु वड्याई।
वाहिगुरु जी का खालसा, वाहिगुरु जी की फतेह। परम सत्कार लोग गुरु स्वरूप गुरु खालसा साध संगत जीओ, सरबत गुरु सिख माई भाई, जो भी शामां दे वक्त गुरु नानक देव पावन दरबार विच पहुंचे हो, बहुत प्यार दे नाल रागी सिंह साहबाना तो कीर्तन सरवण कीता है। ऐसा कीर्तन कर मन मेरे, इहां उहां जो काम तेरे, कल में उपन गुण बोधित कर, कथा कीर्तन सुखदाई, गुरु नानक के घर विच बंदगी है, कथा रूप विच है जां कीर्तन रूप विच। सतगुरां ने महान बख्शिश कीती है, दो वेले कथा इस स्थान ते गुरसिखां नूं प्राप्त है, अमृत वेले गुरबाणी की कथा, शाम के वक्त इतिहास की कथा। गुरबाणी की कथा निर्गुण ब्रह्म की उपासना, इतिहास की कथा सरगुण ब्रह्म की उपासना। उपासना की है? उपजम आसन, उप आसन, उपासन। उप का अर्थ है समीप, नेड़े। आसन का मतलब है स्थिति, टिका, बहन। ध्यान द्वारा आपे इष्ट दे नेड़े होके बैठना, ध्यान द्वारा उन्हें कहते हैं उपासना। निर्गुण आप सरगुण भी हो गई, कलाकार दिन सगली हो। निर्गुण ते सरगुण दृष्टार दोने स्वरूप वाहिगुरु दे। जेड़ा परमेश्वर निराकार विच पारब्रह्म परमेश्वर है, वो सरगुण स्वरूप दे विच गुर परमेश्वर। इस करके सतगुरां दी कथा इतिहास दी, ये सरगुण ब्रह्म दी उपासना। जदों दास विद्या काल महापुरखां दे कोल बतीत कर रहा सी, बहुत वार अक्सर ये सुनन मिलदा सी कि जिहड़ा गुरु सिख संपूर्ण इतिहास की कथा सुन ले वो कदे सिक्खी विच डोल नहीं सकता, दृढ़ हो जाए, पक्का हो जाए। जिहड़ा सिख इतिहास तों टुट गया तां समझ लो सिक्खी तों टुटिया होया है। इतिहास इना कुछ मिलता है, दानियां दा मत है, गुरमत खोजियां दा, कि सिखी दी आत्मा गुरु ग्रंथ साहिब दी बाणी है, ये आत्मा है सिखी दा जिसम इतिहास है, दोनों चीजां जरूर है। आत्मा तो बिना शरीर मुर्दा है, ते आत्मा दे रहण दे लई शरीर चाहिए। जिवें आत्मा दा और शरीर दा रिश्ता नाता है, बस इसे तरह गुरबाणी ते इतिहास दा नाता है। गुरु कृपा करे, आओ मन व्यक्तियां एकाग्र करो। इतिहास की परिभाषा की है, ये दो अक्षर आप मुड़ विच समझ लईए। इतिहास अक्षरों के विच तीन पद हैं, इति हा आस इतिहास। अर्थ की एक पुरातन रीत है, ढंग है, तरीका है, निजम है। कलयुग ने भावे सारे निजम तोड़ दते, पर कितने ना कितने अजे भी यह निजम जिंदा है। विशेष करके सनातन मत के विद्वानों ने इनू अजे उवें जिवें कायम रखा हो, क्योंकि उत्थे विद्या है। साडे लोग जिहड़े विद्या दे दुश्मन बन गए ने, ते किन्नी कल समझांगे प्रचार नूं कथा कहण लग गए, कथा नूं प्रचार, पता ही कथा की है ते प्रचार की है, दोनों का आपस विच ही बहुत फर्क है। प्रचारक बनना बहुत सुख है, कथावाचक बनना बहुत दुख है। प्रचार लई बहुत ही मेहनत की लोड़ नहीं, कथा की बहुत लोड़ है, नित लोड़ है। संस्कृत का पद है, जदों प्राचीन समय के विच व्याख्या का विधान बनिया गया, नियमबद्ध किया गया कि जिस ऋषि मुनि ने कथा करनी है वह छे नियमों के अंदर रह के करे। जिहड़ा निजम तोड़ के कथा करे तो समझ लो बेनिजमी कथा है, उहदे उंगल उठदी सी। एक सूत्र है संस्कृत का, उहदे च छे ही निजम लिखे हुए, पद है सदा पदार्थ कति विगरी ही वाक्य योजना, अखपि उत समाधान खट बिनो व्याख्या सिमरतन। इहदे च कहा गया कि ऐ व्याख्याकार तेरे सामने भावें वेद का सूत्र है, भावें गीता का श्लोक है, तेरे सामने भावें गुरबाणी का शब्द है, जां फिर किसी होर ग्रंथ का, उन्हूं पहला पद शेयर कर, फिर पद अर्थ दस, फिर व्याकरण अनुसार संधि प्रषेध करके व्योमपति कर, फिर अनमे रीत ना और फिर शंकावादी के मत को लेके शंका करके फिर उसका समाधान कर। ये छे नियम उन्होंने अनुसार इतिहास के अर्थ उन्होंने नियमों के अधीन। इति नाम समाप्ति का है, संस्कृत का पद है, जिथे ग्रंथ की समाप्ति होवे, और इस ग्रंथ के भाई साहब जी हरेक अध्याय इति शब्द लिख दे। इति का अर्थ होंगे समाप्ति। संस्कृत हा का अर्थ है प्रगट, ਆਯੁਰਵੈਦ ਦੇ ਵਿੱਚ ਇੱਕ ਪਦ ਹੈ ਆਸੇ ਜੌਂ, ਕਿਉਂਕਿ ਪਿੱਛੇ ਆਸ ਸ਼ਬਦ ਹੈ ਨਾ। ਆਸੇ ਜੌਂ ਦਾ ਮਤਲਬ ਹੈ ਕਿ ਜੌਂ ਦਾ ਉਬਾਲ ਉਬਾਲ ਕੇ ਕਸੀਸ ਕੱਢ ਕੇ ਉਹਦਾ ਕੱਢਿਆ ਹੋਇਆ ਸੱਤ। ਹੁਣ ਇਤਿਹਾਸ ਦੇ ਵਿੱਚ ਸਮਝਣ ਦੇ ਲਈ ਕਿ ਕੋਈ ਵੀ ਘਟਨਾ ਹੋ ਕੇ ਉਹਦੀ ਇਤੀ ਹੋਵੇ, ਕੋਈ ਘਟਨਾ ਹੋਵੇ ਤੇ ਉਹਦੀ ਇਤੀ ਹੋਵੇ, ਸਮਾਪਤੀ ਹੋ ਜਾਣੀ। ਤੇ ਫਿਰ ਕੋਈ ਵਿਦਵਾਨ ਨੇ ਕਰਮ ਚੁੱਕੀ, ਖੋਜਣਾ ਆਰੰਭ ਕੀਤਾ, ਸੱਚਾਈ ਦੀ ਤਹਿ ਤੱਕ ਗਿਆ, ਮਿਹਨਤ ਕੀਤੀ, ਤੱਤ ਕੱਠੇ ਕੀਤੇ, ਜਿਵੇਂ ਉਬਾਲੇ ਹੋਏ ਜੌਂ ਦਾ ਸੱਤ ਕੱਢੀ ਦੇ, ਐਂ ਸੱਚ ਨੂੰ ਨਿਖਾਰਿਆ ਜਿਵੇਂ ਭਾਈ ਸੰਤੋਖ ਸਿੰਘ ਨੇ ਨਿਖਾਰਿਆ। ਫਿਰ ਉਸਨੂੰ ਆਪਣੇ ਅੱਖਰਾਂ ਰਾਹੀਂ ਹਾ ਕਹੀਏ ਪ੍ਰਗਟ ਕਰ ਦਿੱਤਾ। ਇਤੀ ਜਮਾ ਹਾ ਆਸ ਇਤਿਹਾਸ, ਇਹ ਇਤਿਹਾਸ ਦੀ ਪਰਿਭਾਸ਼ਾ ਹੈ। ਜੇ ਉਹ ਕਹੇਗੀ ਨਹੀਂ ਇਤਿਹਾਸ ਦੇ ਅਰਥ ਕੀ ਹਨ, ਇਹ ਹੈ ਇਤਿਹਾਸ ਦੀ ਪਰਿਭਾਸ਼ਾ। ਦਲ ਪੰਜਨ ਗੁਰਸੂਰਮਾ ਬੜ ਜੋ ਦਾ ਬਹੁ ਪਰਉਪਕਾਰੀ ਦਾ ਇਤਿਹਾਸ ਚੰਦਾ ਹੈ, ਬੜੇ ਰਸ ਦਾ ਇੱਕ ਥਾਂ ਤੇ ਹੈ। ਸਿੱਧਾਂ ਦੇ ਵਿੱਚ ਹਲਚਲੀ ਹੋਈ, ਗੁਰੂ ਪ੍ਰਤਾਪ ਦੇਵ ਤੇ ਦੌੜ ਕੇ ਗਏ, ਗੋਰਖਨਾਥ ਕੋਲ ਗਏ, ਗੋਰਖਨਾਥ ਦੇ ਕੋਲ ਖੜਾ ਮਾਰਨ ਲੱਗੇ ਤੇ ਨਾਲ ਸੱਚਾਈ ਵੀ ਦੱਸੀ। ਹੌਂਕਣੀ ਚੜੀ ਹੋਈ ਹੈ, ਜਿਵੇਂ ਜੰਗ ਚੋਂ ਭੱਜ ਕੇ ਆਏ ਹੁੰਦੇ ਨੇ, ਜਾਨ ਬਚਾ ਕੇ ਗਏ। ਤੇ ਮਹਾਰਾਜ ਜਿਵੇਂ ਕੋਈ ਚੱਕਰਵਰਤੀ ਬਾਦਸ਼ਾਹ ਹੁੰਦਾ ਹੈ, ਬੜੇ ਸ਼ਸਤਰਧਾਰੀ ਨਾਲ ਉਹਨਾਂ ਦੇ, ਗੁਰੂ ਨਾਨਕ ਦੀ ਗੱਦੀ ਤੇ ਛੇਵੇਂ ਥਾਂ ਤੇ। ਕਹਿੰਦੇ ਨੇ ਉਹਨਾਂ ਨੂੰ, ਅਸੀਂ ਤਾਂ ਇਸ ਕਰਕੇ ਵੀ ਕਿਤੇ ਸਾਨੂੰ ਸਾਰਿਆਂ ਨੂੰ ਬੰਨ ਬੁੰਨ ਕੇ ਕਿਤੇ ਸਜ਼ਾ ਨਾ ਦੇ ਦੇਣ, ਪਰ ਜਗ੍ਹਾ ਗੋਰਖ ਮੰਦ ਹੈ। ਸਿੱਧਾਂ ਦੀ ਵਿਚਾਰ ਵਟਾਂਦਰਾ ਹੋਇਆ ਕਿ ਜਗ੍ਹਾ ਛਡਾਉਣੀ ਚਾਹੀਦੀ। ਚਲਾ ਗਿਆ ਆਇਆ ਕੋਈ ਇੱਕ ਪੰਜਾਬ ਤੋਂ ਅਲਮਸਤ ਫਕੀਰ ਨੂੰ, ਕਹਿੰਦੇ ਨੇ ਪਤਾ ਨੀ ਕਿਹਨੇ ਜਾ ਕੇ ਉਹਦੇ ਗੁਰੂ ਨੂੰ ਦੱਸਤਾ, ਗੁਰੂ ਚੜ ਕੇ ਆ ਗਿਆ ਤੇ ਹੁਣ ਜਗ੍ਹਾ ਉਹਨਾਂ ਦੇ ਕਬਜ਼ੇ ਚ ਹੈ, ਦੱਸੋ ਕੀ ਕਰਨਾ। ਗੋਰਖਨਾਥ ਦੇ ਕੋਲ ਸਾਰਿਆਂ ਸਿੱਧਾਂ ਨੇ ਵਿਚਾਰਾਂ ਦੀ ਛਡਾਉਣਾ ਚਾਹੀਦਾ, ਕਰਨਾ ਚਾਹੀਦਾ, ਬਹੁਤ ਕਰਨਾ ਚਾਹੀਦਾ। ਗੋਰਖਨਾਥ ਕਹਿਣ ਲੱਗਾ ਵੀ ਗੱਲ ਸੁਣੋ, ਤੁਸੀਂ ਸੰਤਾਂ ਵਾਲੀ ਬੋਲੀ ਨਹੀਂ ਬੋਲਦੇ, ਜਗ੍ਹਾ ਦੇ ਉੱਤੇ ਨੇੜਾ ਮਾਰਨੀਆਂ ਇਹ ਸੰਤਾਂ ਦਾ, ਆਪਣਾ ਸਿੱਧਾਂ ਦਾ ਤਿਆਗੀਆਂ ਦਾ ਕੰਮ ਨਹੀਂ ਹੈ। ਔਰ ਇਹ ਉਹ ਗੱਦੀ ਹੈ, ਗੁਰੂ ਨਾਨਕ ਇਕੱਲਾ ਸੀ, ਆਪਾਂ ਸਾਰੇ ਸੀ, ਅਖੀਰ ਨੂੰ ਪੈਰੀ ਡਿੱਗਣਾ ਪਿਆ। ਆਹ ਭੰਗਰਨਾਥ ਬੈਠਾ ਬੜਾ ਆਕੜਦਾ ਸੀ, ਉਹ ਗੁਰੂ ਨਾਨਕ ਦੀਆਂ ਚੁੱਕੀਆਂ ਖਾ ਕੇ ਖੜਾਮਾ ਠਾ ਠਾ ਸਿਰ ਵਿੱਚ ਵੱਜੀਆਂ ਇਹਨੇ, ਤੇ ਫਿਰ ਇਹਨੇ ਮੱਥਾ ਟੇਕਿਆ, ਉਹ ਭੜਕ ਉੱਠਿਆ। ਕਹਿੰਦਾ ਮੈਂ ਤਾਂ ਤੈਨੂੰ ਦੇਖ ਕੇ ਮੱਥਾ ਟੇਕਿਆ ਸੀ, ਗੁਰੂ ਨੇ ਟੇਕ ਤਾਂ ਮੈਂ ਵੀ ਟੇਕਦਾ। ਆਕੜ ਨਹੀਂ ਗਈ, ਰੱਸੀ ਜਲ ਗਈ, ਵੱਟ ਨਹੀਂ ਗਿਆ। ਗੋਰਖਨਾਥ ਦੱਸਿਆ, ਕਹਿੰਦੇ ਦੇਖ ਲਓ ਜਿਵੇਂ ਤੁਸੀਂ ਕਰਨਾ ਚਾਹੁੰਦੇ ਹੋ। ਕਹਿੰਦੇ ਨਹੀਂ ਜੀ, ਛਡਾਉਣੇ ਚਾਹੀਦੇ। ਕਹਿੰਦੇ ਵੀ ਠੀਕ ਹੈ, ਸ਼ਕਤੀਆਂ ਦਿਖਾਵਾਂਗੇ, ਆਹ ਕਰਾਂਗੇ, ਵਾਹ ਕਰਾਂਗੇ। ਕਹਿੰਦੇ ਜਾਓ। ਗੋਰਖਨਾਥ ਨੇ ਸੋਚਿਆ ਵੀ ਚਲੋ ਇੱਕ ਤਾਂ ਫਾਇਦਾ ਹੋਊਗਾ ਵੀ ਇਹਨਾਂ ਦਾ ਹੰਕਾਰ ਤਾਂ ਨਿਕਲ ਜੂ, ਗੁਰੂ ਤਾਂ ਸਮਰੱਥ ਹੈ, ਹੁਣੇ ਤਿਆਰ ਹੋ ਕੇ ਗੁਰੂ ਸਾਹਿਬ ਦੇ ਕੋਲ ਜਾਣਗੇ, ਜੋ ਕੁਛ ਅੱਗੇ ਹੋਊਗਾ ਉਹ ਸੁਣਨਾ। ਤੇ ਉੱਥੇ ਜਿਹੜੀਆਂ ਵਿਚਾਰਾਂ ਹੈ, ਤੇ ਕਹਿੰਦੇ ਵੀ ਜਿਹੜਾ ਜਾਊਗਾ ਜਗ੍ਹਾ ਛਡਾ ਲਊਗਾ ਉਹਦੀ ਵਡਿਆਈ ਬੜੀ ਹੋਊਗੀ। ਵੱਡਾ ਕੰਮ ਕੀਤਾ ਕਿਤੇ, ਛੋਟਾ ਜਿਹਾ ਕੰਮ ਕੀਤਾ। ਲਓ ਜਿਹੜਾ ਜਸ ਲੈਣਾ ਚਾਹੁੰਦਾ ਹੈ, ਇੱਥੋਂ ਹੀ ਵਿਚਾਰ ਸ਼ੁਰੂ ਹੁੰਦੀ ਹੈ। ਸੁਣੋ ਜੇ
ਪਤਾ ਬ੍ਰਿੰਦ ਮੈਂ ਬਹੁਤ ਵਡਿਆਈ,
ਬ੍ਰਿੰਦ ਬਹੁਤਿਆਂ ਦੇ ਵਿੱਚ ਬੜੀ ਜਸ ਵਡਿਆਈ ਫੈਲੇਗੀ ਤੁਹਾਡੇ।
ਅੱਛੀ ਬਾਤ ਕਰੋ ਸਹਸਾਈ,
ਤੇ ਇਹ ਅੱਛੀ ਬਾਤ ਹੈ ਸਹਸਾਈ, ਜਲਦੀ ਕਰੋ ਜਾਓ, ਫਿਰ ਹਿੰਮਤ ਕਰੋ ਜਾ ਕੇ, ਤੁਸੀਂ ਕਰੋ ਵੀ ਜਿਹੜਾ ਕਰਨਾ ਚਾਹੁੰਦੇ ਹੋ।
ਪੱਚ ਗੋਰਖ ਕੇ ਨਿਜ ਅਨੁਸਾਰੇ,
ਤੇ ਨਿਜ ਆਪਣੇ ਅਨੁਸਾਰ ਗੋਰਖਨਾਥ ਦੇ ਜੋ ਹੈ ਮੰਡਲੀ ਦਾ ਮੰਡਲੇਸ਼ਵਰ ਹੈ।
ਸੁਣ ਕਰਮਾਨੀ ਸਿੱਧ ਸਿਧਾਰੇ,
ਸਿੱਧਾਂ ਨੇ ਸੁਣ ਕਰਕੇ ਮੰਨ ਲਈ ਹੈ, ਤੇ ਫਿਰ ਚੱਲ ਪਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਸੇ ਨੂੰ।
ਜਹਾ ਗੁਰੂ ਕੋ ਲਗਿਓ ਦੀਵਾਨ,
ਜਿੱਥੇ ਗੁਰੂ ਸਾਹਿਬ ਨਾਨਕ ਮੱਸੇ ਦੀਵਾਨ ਲਾ ਕੇ ਬੈਠੇ ਹੋਏ ਨੇ, सारे इलाके दियां संगतां आईयां होईयां, पिंडां दे लोक आए हुए ने, गुरु साहब आया है। और फिर गुरु साहब ने पिपल हरा कीता है, एक चमत्कार वेख के जिन्हें नहीं आना सी वह भी आए। गुरु नानक ने इस पिपल नूं उड़दे नूं सिद्धां दी करामातां तों बचाया सी, ते पंजा हर पत्ते दे उत्ते लग्या हुंदा सी, उह इन्हां ने साड़ दित्ता, ते उह गुरु ने आके जी हरा कर दित्ता है। इह बहुत ही इकट्ठ होण लग गया, गुरु साहिब दे कोल दीवान लगदा, महाराज दीवान ला के बैठे हुए सन। जदों सिद्धा ने होना कीता है, चल के आ गए, उन्हां दा बोला है आदेश आदेश। ए फिर उन्हां ने आके गुरु साहिब नूं बोलिया है,
सुन बोले सतगुरु जगतेश।
सुन करके सतगुरु जी ने भी उत्तर दिता, जगत दे ईश्वर हन सतगुरु। ते सुन करके सतगुरु जी बोले, ਉਹ ਜਵਾਬ ਉਸੇ ਤਰ੍ਹਾਂ ਦਿੱਤਾ ਜਿਹੜੀ ਬੋਲੀ ਵਿੱਚ ਉਹਨਾਂ ਨੇ ਬੋਲਿਆ ਹੈ।
ਆਦੇਸ਼ ਕਿਸੇ ਆਦੇਸ਼,
ਮਹਾਰਾਜ ਕਹਿੰਦੇ ਬਈ ਸਿੱਧੋ ਆਦੇਸ਼ ਤਾਂ ਉਸੇ ਨੂੰ ਹੈ ਜੋ ਆਦੇਸ਼ ਦਾ ਮਾਲਕ ਪਰਮੇਸ਼ਰ ਹੈ। ਆਦੇਸ਼ ਕਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹ, ਜੋ ਜੁਗ ਇੱਕ ਹੋਵੇ। ਗੁਰੂ ਨਾਨਕ ਦਾ ਸ਼ਬਦ ਹੀ ਬੋਲਿਆ, ਹੋਏ ਆਦੇਸ਼ ਤੇ ਹੈ ਆਦੇਸ਼, ਨਿਰੰਕਾਰ ਨੂੰ ਆਦੇਸ਼ ਬਈ ਸਿੱਧੋ ਆਓ बैठो जी। इउ महाराज ने आदर दिता है,
गुर समीप सन्मुख होय बैसे।
उनके सारे सिद्ध गुरु दे नेड़े बैठ गए, ते सतगुरु महाराज साहब दे नाल वार्ता चलाउणी चाहुंदे ने। समीप बैठ के आदर मिलिया है, क्योंकि सतगुरु पुरख निर्वैर है, गुरु नूं बैर नहीं है किसे नाल। ते सतगुरु तां सारयां दे नाल समता बिरती वाली बात है। सतगुरु महाराज साहिब जी दे कोल बैठ गए,
सिर मुंडत होए हड्डिया जैसे।
भाई साहब कहिंदे, प्रमाण दे के गल करदे भाई संतोख सिंह, कहिंदे सिर किवें मुंडिया, दो तरह करके हुंदा। इक तां कैंची नाल मुंडिया हुआ हुंदा, उहदा जिवें ब्रहिण बड़ी हुंदी है फिर भी हुंदा उंगल उंगल खड़ा। ਉਹ ਇੱਕ ਬਾਹਲੀ ਭੈੜਾ ਰਿਵਾਜ ਹੈ, ਕਹਿੰਦੇ ਉਸ ਤਰ੍ਹਾਂ ਹੀ ਫੇਰ ਦਿੰਦੇ ਜਿਵੇਂ ਟਿੰਡ ਵਰਗਾ ਕੱਢਿਆ ਹੁੰਦਾ ਇਸ ਤਰ੍ਹਾਂ। ਉਹ ਫਿਰ ਭਾਈ ਸਾਹਿਬ ਨੇ ਤੇ ਪ੍ਰਮਾਣ ਦਿੱਤਾ ਨਾਲ, ਕਹਿੰਦੇ ਸਿਰ ਮੁੰਡੀਆ ਹੋਏ ਹੰਡੀਆ ਜੈਸੇ, ਜਿਵੇਂ ਹਾਂਡੀ ਹੁੰਦੀ ਹੈ ਨਾ, ਜਮਾਂ ਹੀ ਸਾਫ਼ ਕਰੇ ਪਏ ਨੇ, ਇਸ ਤਰ੍ਹਾਂ ਦੇ ਸਿਰ ਹਨ ਸਿੱਧਾਂ ਦੇ।
ਮੁੰਦਰਾ ਫਟ ਪਸਰਾਉਣ ਮੈਂ ਦਾਰੀ,
ਮੁੰਦਰਾ ਕੰਨਾਂ ਦੇ ਵਿੱਚ ਪਾਈ ਹੋਈ ਹੈ, ਕਾਹਦੀ ਮੁੰਦਰਾ ਪਾਈ ਹੈ ਵੀ ਮਲਿਹਾਰ ਜਾਈਏ। ਭਾਈ ਸੰਤੋਖ ਸਿੰਘ ਦੀ ਜਾਣਕਾਰੀ ਦੇ ਤੇ ਉਹਨਾਂ ਦੀ ਖੋਜ ਦੇ ਜਾਂਦੇ ਜਾਂਦੇ ਬਸ ਹਰੇਕ ਪੰਨੇ ਦੇ ਉੱਤੇ ਦੋ ਚਾਰ ਸ਼ਬਦ ਇਹੋ ਜਿਹੇ ਛੱਡ ਜਾਂਦੇ ਆ ਵੀ ਜਿਹੜਾ ਗਿਆਨੀ ਦੀ ਪਰਖਣਾ ਹੋ ਜਾਵੇ ਵੀ ਕਦਾ ਆਉਂਦੀ ਹੈ, ਟੂਣੀ ਕਰੀ ਜਾਂਦਾ। ਹੁਣ ਫਟ ਸ਼ਬਦ ਆ ਗਏ, ਤੇ ਜੇ ਤਾਂ ਸੰਪਰਦਾ ਦਾ ਪੜਿਆ ਹੋਇਆ ਮਾਰ ਖਾਧੀ ਹੈ ਕਿਤੇ, ਫਿਰ ਤਾਂ ਸਬਦ ਨੂੰ ਖੋਲੂਗਾ ਇਹਨੂੰ ਵੀ ਕਿ ਹੁੰਦੀ ਕੀ ਹੈ। ਨਹੀਂ ਤਾਂ ਉਹ ਵੀ ਮੁੰਦਰਾਂ ਪਾਈਆਂ ਹੋਈਆਂ, ਨਾਲੇ ਤੁਹਾਡਾ ਕਰਕੇ ਵੀ ਮੁੰਦਰਾਂ ਹੀ ਪਾਈਆਂ ਨੇ, ਠੀਕ ਹੈ ਚੱਲ ਗਿਆ। ਜਿਹੜਾ ਬੈਠਾ ਸੰਪਰਦਾ ਹੀ ਦੇਖ ਲੈਣਾ ਵੀ ਭਾਈ ਜੀ ਉਹੀ ਦੋ ਸਾਲ ਲਾ ਕੇ ਆਇਆ ਵਾ, ਪੜਿਆ ਪੜਿਆ ਨਹੀਂ ਆਇਆ ਕਿਤੋਂ। ਇਹ ਦੋ ਸਾਲਾਂ ਵੀ ਰੋਗ ਹੀ ਲੱਗ ਗਿਆ ਸਾਡੀ ਕੌਮ ਨੂੰ, ਜਿਹੜਾ ਪੜ੍ਹਦੇ ਪੁੜਦੇ ਕੁਝ ਨਹੀਂ ਦੇ ਝਗੜੇ ਥਾਂ ਥਾਂ ਡਾਰਾਂ ਦੀਆਂ ਡਾਰਾਂ ਫਿਰਦੀਆਂ, ਜਿਹੜੀਆਂ ਕਾਂ ਕਾਂ ਕਰਦੀਆਂ ਨਾ, ਬੜਾ ਔਖਾ ਕਰਤਾ ਇਹ ਕੰਮ। ਤੇ ਮਹਾਰਾਜ ਦੀ ਬਖਸ਼ਿਸ਼ ਕਰੇ, ਭਾਈ ਗੁਰਮਤ ਤੋਂ ਦੂਰ ਲਿਜਾਣ ਵਾਲੀ ਪ੍ਰਕਿਰਿਆ ਬਹੁਤ ਹੀ ਜ਼ਿਆਦਾ ਹੋ ਗਈ ਹੈ। ਹਾਂਜੀ, ਇਹਦੇ ਚ ਫਟਕ ਬਲੌਰ ਨੂੰ ਕਹਿੰਦੇ ਨੇ। ਮੈਂ ਇਹਦੇ ਨਾਲ ਵੀ ਸਾਰਾ ਦਿਨ ਬਲੌਰ ਕਹਿ ਕੇ ਲੰਘ ਜਾਵਾਂਗੀ, ਤੂੰ ਅਰਥ ਬਣ ਗਏ ਵਿਦਵਾਨ ਬੈਠਾ ਹੋਊਗਾ, ਉਹ ਤਾਂ ਹੋਊਗਾ ਠੀਕ ਹੈ ਜੀ, ਅਰਥ ਕਰ ਦਿੱਤਾ। ਤੇ ਉਹਦੇ ਫਟਕ ਦਾ ਅਰਥ ਬਲੌਰ, ਫਿਰ ਹੁਣ ਪੱਲੇ ਕੀ ਪਿਆ ਤੁਹਾਡੇ ਵੀ ਬਲੌਰ ਕੀ ਹੁੰਦੀ ਹੈ, ਨਾ ਫਟਕ ਦਾ ਬੱਲੇ ਪਿਆ ਨਾ ਬਲੌਰ ਦਾ ਬੱਲੇ ਪਿਆ, ਫਿਰ ਹੁਣ ਕਥਾ ਕਿਹਨੂੰ ਕਹਿੰਦੇ। ਸ਼ਬਦ ਖੁੱਲੇ ਫਟਕ ਜਿਹੜੀ ਹੈ ਸਾਸੂ ਜੀ ਬਲੌਰ ਨੂੰ ਕਹਿੰਦੇ ਨੇ। ਬਲੌਰ ਜਿਹੜਾ ਹੈ ਪੁਰਾਣੇ ਸਮੇਂ ਦੇ ਵਿੱਚ ਇੱਕ ਬਹੁਤ ਹੀ ਸ਼ੁੱਧ ਪੱਥਰ ਹੁੰਦਾ ਸੀ ਚਮਕੀਲਾ, ਤੇ ਕੋਸ਼ ਕਰਦਾ ਤਾਂ ਕਹਿੰਦੇ ਉਹਦੀਆਂ ਐਨਕਾਂ ਵੀ ਬਣਦੀਆਂ ਸੀ ਕਿਸੇ ਵੇਲੇ, ਬਹੁਤ ਸ਼ੁੱਧ ਹੁੰਦਾ ਮਤਲਬ ਜਿਹੜਾ ਸਾਫ਼ ਬਿਲਕੁਲ। ਤੇ ਇਹ ਲੋਕ ਫਿਰ ਉਹ ਪੱਥਰ ਦੀ ਉਹ ਇੱਕ ਕਿਸਮ ਐਸੀ ਹੈ ਪਰ ਹੁੰਦੀ ਜਿਵੇਂ ਪਲਾਸਟਿਕ ਹੈ ਇਹਦੇ ਨਾਲ ਮਿਲਦੀ ਜੁਲਦੀ ਹੈ, ਉਹਦੀਆਂ ਮੁੰਦਰਾਂ ਬਣਾਉਂਦੇ ਸੀ, ਉਹਦੀ ਮੁੰਦਰ ਪਾਉਂਦੇ ਸੀ, ਉਹਨੂੰ ਕਹਿੰਦੇ ਬਲੌਰ ਦੀਆਂ ਮੁੰਦਰਾ ਕਰਨਾ ਚ ਪਾਈਆਂ। ਸਿੱਧਾ ਦੀ ਨਿਸ਼ਾਨੀ ਸੀ, ਉਹ ਸਿੱਧੇ ਪਾਉਂਦੀ ਸੀ, ਦੂਸਰਾ ਨਹੀਂ ਸੀ ਪਾਉਂਦਾ ਕੋਈ, ਬਲੌਰੇ ਨਾ ਵੀ ਹੁੰਦੇ ਸੀ। ਤੇ ਇਸ ਕਰਕੇ ਸਾਸੀ ਉਹ ਫਿਰ ਸਰਵਣ ਨਾਮ ਹੈ ਕਰਨਾਂਦਾ, ਇਹਦੇ ਵਿੱਚ ਮੁੰਦਰਾ ਪਾਈਆਂ ਹੋਈਆਂ ਹਨ।
ਭਸਮ ਲੱਗੇ ਝੋਰੀ ਤਨ ਧਾਰੀ,
ਭਸਮ ਸਰੀਰ ਦੇ ਉੱਤੇ ਲਾਈ ਹੋਈ ਹੈ ਤੇ ਸਵਾਹ ਮਲ ਕੇ ਸਾਰਾ ਪਿੰਡ ਬਦਸੂਰਤ ਕੀਤੇ ਹੋਏ ਨੇ ਤੇ ਝੋਲੀ ਕੋਲ ਰੱਖੀ ਹੈ, ਇਹ ਇਹਨਾਂ ਦੇ ਚਿੰਨ ਹਨ। ਡੰਡਾ ਕੋਲ ਰੱਖਣਾ, ਝੋਲੀ ਰੱਖਣੀ, ਦਰਗਨ ਰੱਖਣੀ, ਮੁੰਦਰਾ ਪਾਉਣੀਆਂ ਸਭ ਇਹਨਾਂ ਦੇ। ਤੇ ਇਸੇ ਕਰਕੇ ਫਿਰ ਮਹਾਰਾਜ ਨੇ ਅੰਤਿਮ ਵੀ ਦੱਸੀ, ਮੰਦਾ ਸੰਤੋਖ ਸਰਮ ਪਦ ਝੋਲੀ, ਧਿਆਨ ਕੀ ਕਰੈ ਵਿਭੂਤ, ਕਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪਰ। ਸਭ ਪ੍ਰਕਿਰਿਆ ਇਹੀ ਹੈ, ਚਾਰ ਸ਼ਬਦਾਂ ਦੇ ਵਿੱਚ ਹੈ। ਤੋ ਇਸ ਵਰਗੇ ਝੋਲੀ ਤਨ ਧਾਰੀ ਧਾਰੀ ਹੋਈ ਹੈ, ਬਾਕੀ ਪਿੰਡਾਂ ਉਸ ਤਰ੍ਹਾਂ ਹੀ ਸਵਾਹ ਵਾਲੀ ਹੋਈ ਹੈ। ਉਹ ਛੋਟੀ ਜਿਹੀ ਹੁੰਦੀ ਹੈ ਇੱਕ ਝੋਲੀ ਜਿਹੜੀ ਹੁੰਦੀ ਹੈ, ਤੇ ਉਹ ਕੱਛ ਦੇ ਵਿੱਚ ਮੋਢੇ ਦੇ ਵਿੱਚ ਪਾ ਕੇ ਰੱਖਦੇ ਹੈ ਤੇ ਬੜੀ ਸੋਹਣੀ ਹੁੰਦੀ ਹੈ। ਕੱਪੜਾ ਜਿਹੜਾ ਚਮਕੀਲਾ ਜਿਹਾ ਹੁੰਦਾ ਉਹਦੀ ਬਣਾਈ ਹੁੰਦੀ ਹੈ, ਉਹ ਵੀ ਨਾਲ ਹੈ।
ਸਹੇਲੀ ਮੇਲੀ ਕੱਟ ਲੰਗੋਟੀ,
ਤੇ ਹੁਣ ਸਹੇਲੀ ਹੈ ਇਹ ਵੀ ਪਦਕ ਹੈ। ਸਹੇਲੀ ਜਿਹੜੀ ਹੈ, ਕਿਉਂਕਿ ਉਦਾਸੀਨ ਸੰਤਾਂ ਦਾ ਵੀ ਇਹ ਇੱਕ ਪੁਰਾਤਨ ਰੀਤ ਦੇ ਵਿੱਚ ਹੈ, ਤੇ ਗੁਰੂ ਨਾਨਕ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਵੀ ਸਹੇਲੀ ਵਰਤੀ ਗਈ ਹੈ। ਸਹੇਲੀ ਤੇ ਟੋਪੀ ਦੋ ਚੀਜ਼ਾਂ ਗੁਰੂ ਨਾਨਕ ਸਾਹਿਬ ਦੁਨੀਆਂ, ਸਹੇਲੀ ਟੋਪੀ। ਤੇ ਛੇਵੇਂ ਪਾਤਸ਼ਾਹ ਨੇ ਫਿਰ ਇਹ ਜਦੋਂ ਅਕਾਲ ਤਖ਼ਤ ਰਚਿਆ, ਉਹ ਸਹੇਲੀ ਸੀ ਜਿਹੜੀ, ਉਹ ਹਿੱਤੋਂ ਸਿੱਖਾਂ ਨੇ ਜਮ੍ਹਾਂ ਕਰ ਦਿੱਤੀ ਗਈ ਤਾਂ। ਤੇ ਟੋਪੀ ਜਿਹੜੀ ਹੈ ਉਹ ਰਾਸ਼ੀਆਂ ਦੇ ਤੇ ਵੀ ਤੁਸੀਂ ਸਾਂਭੋ, ਹੁਣ ਤਾਂ ਸ਼ਸਤਰ ਦਾ ਮੌਕਾ ਆ ਗਿਆ। ਇਸ ਕਰਕੇ ਸਹੇਲੀ ਕੀ ਹੁੰਦੀ ਹੈ, ਇੱਕ ਰੇਸ਼ਮ ਦੀ ਜਾਂ ਉੱਨ ਦੀ ਥੋੜੀ ਜਿਹੀ ਚਪਟੀ ਇੱਕ ਰੱਸੀ ਹੁੰਦੀ ਹੈ, ਰੇਸ਼ਮ ਦੀ ਵੀ ਹੁੰਦੀ ਹੈ। ਉਸ ਨੂੰ ਯੋਗੀ ਸਿਰ ਦੇ ਉੱਤੇ ਜਿਹੜੀ ਉਹਨਾਂ ਦੀ ਟੋਪੀ ਉਹਦੇ ਉੱਤੇ ਦੀ ਬੰਨਦੇ। ਇਹ ਵੀ ਵਿਧਾਨ ਨੇ ਵੀ ਉਪਰੇ ਬੰਨਣੀ ਹੈ, ਜਨੇਊ ਦੀ ਤਰ੍ਹਾਂ ਬ੍ਰਾਹਮਣਾਂ ਦੀ ਤਰ੍ਹਾਂ ਇਹਨੂੰ ਗਲ ਚ ਵੀ ਪਾ ਲੈਂਦੇ। ਇਹ ਇੱਕ ਚਿੰਨ ਹੈ, ਜਿੱਥੇ ਯੋਗੀਆਂ ਦਾ ਚਿੰਨ ਹੈ ਉਦਾਸੀ ਸੰਤਾਂ ਦਾ ਵੀ ਚਿੰਨ ਰਿਹਾ, ਤੇ ਗੁਰੂ ਨਾਨਕ ਸਾਹਿਬ ਨੇ ਵੀ ਸਹੇਲੀ ਭੇਜੀ ਹੈ। ਪਰ ਉਹਦੇ ਪਿੱਛੇ ਇੱਕ ਬਹੁਤ ਵੱਡੀ ਕਹਾਣੀ ਹੈ ਗੁਰੂ ਨਾਨਕ ਦੀ ਸਹੇਲੀ ਤੇ। ਗਰੀਬ ਸਿੱਖ ਦੇ ਘਰ ਜਾਣਾ, ਜਿਹਨੇ ਸਾਸ ਜੀ ਘਰ ਦੇ ਵਿੱਚ ਜਦੋਂ ਵੀ ਕੇਸ ਵਾਹੁੰਦਾ ਸੀ, ਕੇਸ ਘਰਵਾਲੀ ਦੇ ਆਪਣੇ ਬੱਚੇ ਦੇ, ਉਹ ਇੱਕ ਵੱਡਾ ਲਿਫਾਫਾ ਲਾਇਆ ਹੋਇਆ ਸੀ, ਉਹਦੇ ਵਿੱਚ ਕੇਸ ਰੱਖੀ ਜਾਣੇ। ਤੇ ਗੁਰੂ ਨਾਨਕ ਸਾਹਿਬ ਘਰ 'ਚ ਗਰੀਬੀ ਬਹੁਤ ਸੀ, ਉਹਨਾਂ ਦੇ ਜਾ ਕੇ ਮਹਾਰਾਜ ਦੋ ਤਿੰਨ ਦਿਨ ਉੱਥੇ ਲੈ ਲਿਆ, ਮਰਦਾਨਾ ਵੀ ਬੜਾ ਦੇ ਕਰਿਆ। ਉਹ ਇੱਕ ਦਿਨ ਆਪਣੇ ਕੇਸਾਂ ਦਾ ਰੱਸਾ ਵੱਟ ਕੇ ਵੇਚਣ ਵਾਸਤੇ ਚਲਿਆ ਗਿਆ, ਕਹਿੰਦਾ ਵੀ ਇਹਦਾ ਜਿਹੜਾ ਕੁਛ ਮਿਲੂਗਾ ਜਾਂ ਆਟਾ ਥੋੜ੍ਹਾ ਜਿਹਾ, ਗੁਰੂ ਨਾਨਕ ਸਾਹਿਬ ਨੇ ਮਹਾਰਾਜ ਨੇ ਤੇ ਕੇਸਾਂ ਦਾ ਸਤਿਕਾਰ ਕਰਦਿਆਂ ਸ਼ਾਹੂਕਾਰ ਦਾ ਰੂਪ ਧਾਰਨ ਕਰਕੇ ਉਹਦੇ ਕੋਲੋਂ ਰੱਸੀ ਲੈ ਗਈ ਤੇ ਉਹਨੂੰ ਰਸਤ ਦੇ ਦਿੱਤੀ। ਉਹ ਫਿਰ ਗੁਰੂ ਨਾਨਕ ਸਾਹਿਬ ਨੇ ਇੱਥੇ ਸਿਰ ਤੇ ਬੰਨੀ ਗਰੀਬ ਸਿੱਖ ਦੀ ਨਿਸ਼ਾਨੀ, ਕਹਿੰਦੇ ਸਾਰੀ ਉਮਰ ਰੱਖੂੰਗਾ ਉਹਨੇ। ਉੱਤੋਂ ਉਦਾਸੀਆਂ ਦੇ ਵਿੱਚ ਉਹ ਸਹੇਲੀ ਚੱਲੀ, ਉਹਨੂੰ ਸਹੇਲੀ ਕਹਿੰਦੇ। ਤੇ ਇਸ ਕਰਕੇ ਫਿਰ ਉਹ ਉਦਾਸੀਆਂ ਦੇ ਵਿੱਚ ਅੱਗੇ ਨਿਜ ਬਣ ਗਿਆ ਤੇ ਪੰਜਵੇਂ ਪਾਤਸ਼ਾਹ ਤੱਕ ਰਿਹਾ। ਉਦੋਂ ਬਾਅਦ ਸ਼ਸਤਰਧਾਰੀ ਸਿਰ ਤੇ ਚੱਕਰ ਸਜਾਉਣੇ ਸੀ, ਫਿਰ ਉਹ ਵੀ ਸ਼ਸਤਰ ਹੈ ਕਿ ਕਿਉਂ ਬਦਲਿਆ ਪਹਿਰਾ ਮਹਾਰਾਜ ਦਾ। ਤੇ ਇਸ ਪ੍ਰਕਾਰ ਫਿਰ ਤੇ ਸਹੇਲੀ ਤੇ ਕੱਟ ਲੱਟ ਦੇ ਨਾਲ ਲੰਗੋਟੀ, ਲੰਗੋਟ ਬੰਨੇ ਹੋਏ ਨੇ ਸਿੱਧਾਂ ਦੇ।
ਆਸਤਨ ਵੇਖ ਤਉ ਇਛ ਖੋਟੀ,
ਬਈ ਵੇਖ ਦਾ ਬਣਾਇਆ ਹੋਇਆ ਸਿੱਧਾਂ ਵਾਲਾ, ਸਾਧਨਾ ਵਾਲਾ, ਪਰ ਨੀਤ ਗ੍ਰਿਸ਼ਤੀਆਂ ਤੋਂ ਵੀ ਖੋਟੀ ਹੈ, ਮਾੜੀ ਨੀਤ ਹੈ। ਇਹ ਰਾਜੇ ਚੰਗੇ ਨਹੀਂ ਹੈ ਇਹਨਾਂ ਦੇ ਸਾਧਨਾ ਦੇ।
ਸਭ ਸਿੱਧਾ ਕੇ ਬਲ ਹੈ ਭਾਰੇ,
ਇੱਕ ਤਾਂ ਹੈ ਵੀ ਸਾਧਨਾ ਕਰੀਆ ਕਰਾਮਾਤਾਂ ਮਿਲ ਗਈਆਂ, ਉਹ ਕਰਾਮਾਤਾਂ ਟਿਕਦੀਆਂ ਨੇ ਕਿਤੇ ਉਛਲਦੀਆਂ ਰਾਜਿਆਂ ਮਹਾਰਾਜਿਆਂ ਦੇ ਘਰਾਂ ਦੇ ਵਿੱਚ, ਉਹਨਾਂ ਦੇ ਨਿਆਣਿਆਂ ਦੇ ਕੰਨ ਪਾੜ ਪਾੜ ਮੁੰਦਰਾਂ ਪਾ ਦਿੱਤੀਆਂ, ਕਰਾਮਾਤਾਂ ਦਿਖਾ ਕੇ ਲੋਕਾਂ ਦੇ ਨਿਆਣੇ ਨਾਲ ਰਲਾ ਲਏ, ਜਮਾਤ ਵੱਡੀ ਕੀਤੀ ਹੈ, ਤਾਂ ਜਾ ਕੇ ਧਰਨਾ ਲਾ ਕੇ ਬਹਿ ਜਾਂਦੇ ਸੀ। ਕਰਾਮਾਤਾਂ ਦੇ ਲੋਕ ਡਰਦੇ ਸੀ, ਇਹਨਾਂ ਦੇ ਗੁਲਾਮ ਹੋ ਚੁੱਕੇ ਸੀ। ਤੇ ਇਸ ਕਰਕੇ ਫਿਰ ਇਹਨਾਂ ਦੇ ਹਿਰਦੇ ਵਿੱਚ ਸਿੱਧਾਂ ਦੇ ਕੋਲ ਕੇ ਬੜਾ ਫਲ ਭਾਰੀ ਕਰਾਮਾਤਾ ਹੈ।
ਹਾਥ ਬਿਰਾਗਣ ਫੋੜੀ ਧਾਰੇ,
ਇਹ ਫੋੜੀ ਤਾਂ ਹੁੰਦੀ ਹੈ ਸਾਸ ਜੀ, ਉਹ ਸਵਾਹ ਇਕੱਠੀ ਕਰਨ ਵਾਸਤੇ ਛੋਟਾ ਫੋੜਾ ਹੁੰਦਾ ਹੈ ਹੱਥ ਚ ਰੱਖਣ ਵਾਲਾ, ਸਵਾਹ ਇਕੱਠੀ ਕਰਦੇ ਨੂੰ ਪਿੰਡੇ ਪਿੰਡੇ ਨੂੰ ਮਾਰਨ ਵਾਸਤੇ ਇੱਕ ਤਾਂ ਫੋੜੀ ਰੱਖਦੇ, ਉਹ ਵੀ ਇਹਨਾਂ ਦੇ ਚਿੰਨ ਹੈ, ਤੇ ਇੱਕ ਬਿਰਾਗਣ। ਤੇ ਬਿਰਾਗਣ ਹੁਣ ਮੈਂ ਜਿਹੜੀ ਬੋਲੀ ਤੁਸੀਂ ਜ਼ਿਆਦਾ ਸੌਖੀ ਸਮਝ ਸਕਦੇ ਹੋ ਉਹ ਉਹੀ ਬੋਲੀ ਦੇ ਵਿੱਚ ਮੈਂ ਦੱਸਦਾ, ਇਹਦਾ ਆਕਾਰ ਫੋੜੀ ਦਾ ਕਿਹਾ ਜਾਂਦਾ, ਜਿਹੇ ਜਿਹੀ ਅੰਗਰੇਜ਼ੀ ਦੀ ਟੀ ਹੁੰਦੀ ਹੈ ਨਾ, ਟੀ ਵਰਗਾ ਹੁੰਦਾ ਹੈ, ਤੇ ਹੇਠਾਂ ਤੇ ਨੱਟਾ ਜਿਹਾ ਖੜਾ, ਉੱਪਰ ਤੇ ਜਿਹੜਾ ਉਹ ਫਿਰ ਫੱਟੀ ਜੀ ਹੈ ਉੱਪਰ, ਉਹ ਇਹ ਵਰਤਦੇ ਆ ਜਦੋਂ ਧਿਆਨ ਵਿੱਚ ਬੈਠਦੇ ਆ, ਦੋਨੇ ਬਾਹਾਂ ਜਿਹੜੀਆਂ ਨਾ ਉਹਦੇ ਉੱਤੇ ਰੱਖ ਕੇ ਨਾ ਠੋਡੀ ਰੱਖ ਲੈਂਦੇ ਆ, ਤੇ ਉਹਦਾ ਆਸਰਾ ਲੈਂਦੇ ਵੀ ਕੰਗਰੋਣ ਸਿੱਧੀ ਹੋ ਰਹੇ ਤੇ ਧਿਆਨ ਦੇ ਵਿੱਚ ਵਾਧਾ ਨਾ ਹੋਵੇ, ਉਹ ਨਾਲ ਉਹਨੂੰ ਕਹਿੰਦੇ ਬਿਰਾਗਣ। ਤੇ ਬਿਰਾਗਣ ਤਾਂ ਕਹਿੰਦੇ ਨੇ, ਇਹ ਬੈਰਾਗ ਨਾਮ ਤਿਆਗ ਦਾ ਅਹਿਸਾਸ ਜੀ, ਉਹ ਬ੍ਰਾਹਮਤਾ ਦਾ ਹੈ, ਵੀ ਇਹ ਚਿੰਨ੍ਹ ਹੈ ਜੀ ਯੋਗੀਆਂ ਦਾ ਜਿਹੜੇ ਨੇ ਅਭਿਆਸ ਕਰਨਾ, ਉਹ ਵੀ ਉਹਨਾਂ ਨੇ ਬਿਰਾਗਣ ਨਾਲ ਰੱਖੀ ਹੋਈ ਹੈ।
ਸਤਿਗੁਰ ਤੋਂ ਭੰਗਰ ਤਬ ਕਹੇ,
ਹੁਣ ਇਹ ਜ਼ਿਆਦਾ ਤੱਕ ਅਸਰ ਇਸੇ ਨੂੰ ਹੀ ਹੈ ਨਾ, ਭੰਗਰ ਨਾਥ ਨੂੰ ਇਹ ਇਹ ਲਾਣੇਦਾਰ ਬਣ ਕੇ ਆਇਆ ਇਹਨਾਂ ਦਾ, ਇਹ ਕਰਾਮਾਤ ਇਹਦੀ ਕੁਛ ਪਿਆਰੇ ਸੀ ਦੂਜਿਆਂ ਨਾਲੋਂ, ਕੁਛ ਤਾਜ਼ੀ ਤਾਜ਼ੀ ਗੋਰਖਨਾਥ ਤੋਂ ਸ਼ਹੀਦੀ ਬਦਲੀ ਵੀ ਕਰਾ ਕੇ ਆਇਆ, ਉਹ ਸਾਰਿਆਂ ਨੇ ਕਹਿ ਤਾ ਉਹਨੇ ਵੀ ਗੁਰੂ ਨਾਨਕ ਦੀਆਂ ਜੁੱਤੀਆਂ ਕਰਦੀਆਂ ਤੈ, ਤੇ ਇਹਨੂੰ ਜੋ ਬੋਲੀ ਖਾ ਗਈ ਕਹਿੰਦਾ ਮੈਂ ਤਾਂ ਤੇਰੇ ਕਰਕੇ ਮੱਥਾ ਟੇਕਿਆ ਸੀ, ਇਹ ਹੁਣ ਆਇਆ ਬਣ ਕੇ ਲਾਣੇਦਾਰ ਮੂਹਰੇ, ਅੰਗਰਨਾਥ ਮੂਹਰੇ ਬੈਠਾ ਬੋਲਿਆ ਹੈ,
ਜਗ ਮੈਂ ਗ੍ਰਿਸਤੀ ਤੁਮ ਬਲ ਰਹੇ,
ਕਹਿੰਦਾ ਸਤਿਗੁਰੂ ਜੀ ਦੇਖੋ ਵੀ ਤੁਸੀਂ ਹੋ ਗ੍ਰਿਸਤੀ, ਸੰਸਾਰ ਦੇ ਵਿੱਚ ਸਭ ਨੂੰ ਪਤਾ ਸ਼ਾਦੀਆਂ ਹੋਈਆਂ ਨੇ ਤੁਹਾਡੀਆਂ, ਤੇਰੀ ਸ਼ਾਦੀਆਂ ਸੀ ਮਹਾਰਾਜ ਸਾਹਿਬ ਦੀਆਂ,
ਹਮ ਸਿੱਧ ਭਏ ਜਗਤ ਤੇ ਨਿਆਰੇ,
ਤੇ ਅਸੀਂ ਮਹਾਰਾਜ ਤਿਆਗੀ ਪੁਰਸ਼ ਹਾਂ ਤੇ ਤੁਸੀਂ ਗ੍ਰਿਸਤੀ ਹੋ, ਅਸੀਂ ਤਾਂ ਨਿਆਰੇ ਹੋਏ ਹਾਂ ਸੰਸਾਰ ਤੋਂ, ਤਿਆਗੀ ਹਾਂ ਅਸੀਂ,
ਭੋਗ ਵਿਖੇ ਤਿਆਗੇ ਸੁਖ ਭਾਰੇ,
ਅਸੀਂ ਤਾਂ ਭੋਗ ਦੇ ਸਾਰੇ ਸੁਖ ਤਿਆਗ ਦਿੱਤੇ, ਜਿੰਨੇ ਵੀ ਕੱਪੜੇ ਵੀ ਪਾਉਂਦੇ ਸਵਾਹ ਨਹੀਂ ਕਰਦੇ ਹਾਂ,
ਅਮਰੇ ਸੰਗ ਤੁਮ ਤੁਮਾਰੋ ਅਰਨਾ,
ਵੀ ਸਾਡੇ ਨਾਲ ਤੁਹਾਡਾ ਗ੍ਰਿਸਤੀਆਂ ਦਾ ਅਰਨਾ ਬਣਦਾ ਨਹੀਂ, ਇਹ ਯੋਗ ਨਹੀਂ ਹੈ,
ਅਸਮੰਜਸ ਨਰ ਬ੍ਰਿਧ ਗਣ ਵਰਨਾ,
ਅਸਮੰਜਸ ਸੰਸਕ੍ਰਿਤ ਦਾ ਪਦ ਹੈ, ਇਹ ਅਯੋਗ ਬਾਤ ਹੈ ਵੀ ਸਾਧ ਦੇ ਨਾਲ ਗ੍ਰਿਸਤੀ ਲੜਨ, ਇਸ ਗੱਲ ਨੂੰ ਕੌਣ ਕਹਿੰਦੇ, ਕਹਿੰਦੇ ਜਿਹੜੇ ਬਿਰਧ ਲੋਕ ਸਿਆਣੇ ਲੋਕ ਉਹਨਾਂ ਦਾ ਮਤ ਹੈ, ਇਸ ਕਰਕੇ ਗੁਰੂ ਜੀ ਤੁਸੀਂ ਸਾਡੇ ਨਾਲ ਝਗੜਾ ਨਾ ਕਰੋ, ਇਹ ਜਗ੍ਹਾ ਸਾਡੀ ਹੈ ਗੋਰਖਮਤ, ਇਸ ਕਰਕੇ ਤੁਸੀਂ ਸੁਖ ਸਾਂਦ ਨਾਲ ਛੱਡ ਕੇ ਚਲੇ ਜਾਓ,
ਜਾਂ ਤੇ ਨਹੀਂ ਉਹ ਕੱਚ ਕੀਜੈ,
ਇਸ ਕਰਕੇ ਤੁਸੀਂ ਹੁਣ ਆਪਣੇ ਸ਼ਸਤਰਾਂ ਦਾ ਬਲ ਨਾ ਦਿਖਾਓ ਸਾਨੂੰ, ਇਹ ਸਾਡੀ ਜਗ੍ਹਾ ਹੈ,
ਗੋਰਖ ਮਤਾ ਸ਼ੋਰ ਥਲ ਦੀਜੈ,
ਇਹ ਛੱਡ ਦੋ ਗੋਰਖ ਮਤਾ, ਇਹਦਾ ਕਬਜ਼ਾ ਛੱਡ ਦੋ, ਤੁਸੀਂ ਕਬਜ਼ਾ ਕਰਕੇ ਬਹਿ ਗਏ ਹੋ,
ਤੇ ਸਿੱਧਨ ਕੋ ਥਾਨ ਪੁਰਾਣਾ,
ਇਹ ਤਾਂ ਸਿੱਧਾਂ ਦਾ ਪੁਰਾਣਾ ਥਾਨ ਹੈ, ਸਾਡੀ ਕੋਈ ਅੱਜ ਦੀ ਥੋੜੀ ਹੈ ਜਗ੍ਹਾ, ਬੜੀ ਦੇਰ ਦੀ ਹੈ,
ਛਪਿਓ ਨਹੀਂ ਕੁਛ ਵਿਦਤ ਜਹਾਨਾ,
ਇਹ ਤਾਂ ਛਪੇ ਹੀ ਨਹੀਂ ਕਿਤੇ, ਇਹ ਤਾਂ ਲੁਕਿਆ ਹੋਇਆ ਨੀ ਕਿਤੇ, ਇਹ ਤਾਂ ਸੰਸਾਰ ਵਿੱਚ ਪ੍ਰਗਟ ਹੈ,
ਸ੍ਰੀ ਹਰਗੋਬਿੰਦ ਵਿਕਸਤ ਨੈਣ,
ਸਤਿਗੁਰੂ ਜੀ ਜਿਵੇਂ ਨਾ ਬੱਚਾ ਕੋਈ ਹਰਕਤ ਕਰਦਾ ਹੋਵੇ ਸਿਆਣਾ ਦੇਖ ਕੇ ਹੱਸ ਪੈਂਦਾ, ਮਹਾਰਾਜ ਨੇ ਇਹਨਾਂ ਦੀਆਂ ਸ਼ਕਲਾਂ, ਇਹਨਾਂ ਦੀਆਂ ਅਕਲਾਂ, ਇਹਨਾਂ ਦੀਆਂ ਦਲੀਲਾਂ ਸਾਰਾ ਕੁਝ ਦੇਖ ਕੇ ਇਹਨਾਂ ਦੇ ਇਰਾਦੇ, ਤੇ ਮਹਾਰਾਜ ਹੱਸ ਪਏ, ਕਹਿੰਦੇ ਦੇਖੋ ਕੈਸਾ ਪਾਣਾ ਹੈ, ਸਾਧਾਂ ਵਾਲਾ ਲਿਬਾਸ ਬਣਾਇਆ ਹੋਇਆ, ਸਾਧ ਇਹਨਾਂ ਵਿੱਚ ਲੱਭਦਾ ਹੀ ਕੋਈ ਨਹੀਂ ਹੈ, ਤੇ ਗੁਰੂ ਨਾਨਕ ਦਾ ਘਰ ਦਾ ਬਾਈ ਸਾਧਨਾਂ ਦਾ ਸਤਿਕਾਰ ਕਰਨ ਵਾਲਾ, ਸਾਧ ਤਾਂ ਅਲਮਸਤ ਹੈ ਜਿਹਦੇ ਵਾਸਤੇ ਇੰਨੀ ਦੂਰ ਤੋਂ ਚੱਲ ਕੇ ਆ ਗਏ ਯੂਪੀ 'ਚ, ਕਿਤੇ ਪੰਜਾਬ ਕਿਤੇ ਯੂਪੀ, ਤੇ ਮਹਾਰਾਜ ਸਾਹਿਬ ਦੇ ਕੇ ਹੱਸ ਪਏ,
ਪੁੱਤਰ ਦੇਣ ਕੋ ਬੋਲੇ ਬੈਨ,
ਪੁੱਤਰ ਦੇਣ ਵਾਸਤੇ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਬੋਲੇ,
ਬੰਧਨ ਮੁਕਤ ਬੇਸਤੇ ਨਾਹੀਂ,
ਤੇ ਇਹਨਾਂ ਨੇ ਕਿਹਾ ਸੀ ਵੀ ਤੁਸੀਂ ਜਿਹੜੀ ਤਿਆਗੀ ਕਹਿੰਦੇ ਹੋ ਨਾ ਵੀ ਅਸੀਂ ਤਾਂ ਮੁਕਤ ਪੁਰਸ਼ ਹੈ ਤਿਆਗੀ ਪੁਰਸ਼ ਹੈ, ਮਹਾਰਾਜ ਸਾਹਿਬ ਜੀ ਕਹਿੰਦੇ ਨੇ ਬੰਧਨ ਮੁਕਤ ਬੇਸਤੇ ਨਾਹੀਂ, ਕਹਿੰਦੇ ਬੇਸਤੇ ਨਾਹੀਂ, ਜਿਹੜਾ ਤੁਸੀਂ ਲਿਬਾਸ ਧਾਰਨ ਕੀਤਾ ਹੋਇਆ ਹੈ, ਇਹ ਉੱਤਰ ਦੇਣ ਬੋਲੇ ਸਤਿਗੁਰੂ ਬੋਲੇ, ਕਹਿੰਦੇ ਬੰਧਨ ਮੁਕਤ ਵੇਸ਼ ਤੇ ਨਾਹੀਂ, ਜਿਹੜੀ ਮੁਕਤੀ ਹੈ ਤੇ ਜਮਨ ਕਹਿੰਦੇ ਇਹ ਲਿਬਾਸ ਦੇ ਨਾਲ ਨਹੀਂ ਬੰਨੀ ਹੋਈ, ਜਿਹੜਾ ਤੁਸੀਂ ਇਹ ਸਮਝਦੇ ਹੋ ਵੀ ਤੁਸੀਂ ਮੁਕਤ ਪੁਰਸ਼ ਹੋ ਵੀ ਗ੍ਰਿਸਤੀ ਨਹੀਂ ਹੋ ਸਕਦਾ, ਇਹ ਭੇਗ ਨਾਲ ਨਹੀਂ ਹੋਈ ਹੈ, ਜਿਹੜੀ ਮੁਕਤੀ ਹੈ ਵੀ ਤੁਹਾਨੂੰ ਮਿਲ ਗਈ ਸਾਨੂੰ ਨਹੀਂ ਮਿਲੀ, ਇੱਥੋਂ ਸ਼ੁਰੂ ਕੀਤੀ ਮਹਾਰਾਜ ਨੇ,
ਬੰਦੇ ਤਨ ਹੰਤਾ ਜਨਮਾਹੀ,
ਹਾਂ ਵੀ ਬੰਨੇ ਗਏ ਉਹ ਜਿਹਨਾਂ ਦੇ ਅੰਦਰ ਹੰਕਾਰ ਹੈ, ਉਹ ਚਾਹੇ ਗ੍ਰਿਸਤੀ ਹੈ ਚਾਹੇ ਤਿਆਗੀ ਹੈ, ਤੇ ਜਿਹਦੇ ਅੰਦਰ ਹੰਕਾਰ ਹੈ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਪੂਜਿਆ, ਇਹ ਹੰਗਤ ਹੀ ਹੈ ਜਿਹੜੀ ਜੰਮਣ ਮਰਨ ਵਾਲੀ ਹੈ ਮਾਉਂਦੀ ਹੈ।
ਮਮਤਾ ਧਰਤ ਮਹਾ ਮਨਮਾਨੀ,
ਤੇ ਜਿਹੜੇ ਮਨ ਦੇ ਵਿੱਚ ਬਹੁਤਾ ਹੰਕਾਰ ਹੈ ਮਨਮਾਨੀਆਂ ਕਰਨ ਵਾਲੇ ਉਹਨਾਂ ਦੇ ਅੰਦਰ ਮਮਤਾ ਹੈ।
ਲਖਿਓ ਨਾ ਰੂਪ ਨਾ ਦੁਦਾਹਨੀ,
ਉਹਨਾਂ ਨੇ ਆਪਣੇ ਆਤਮ ਸਰੂਪ ਨੂੰ ਨਹੀਂ ਜਾਣਿਆ, ਇਸ ਕਰਕੇ ਦਵੈਸ਼ ਉਹਨਾਂ ਦੀ ਖਤਮ ਨਹੀਂ ਹੋਈ।
ਵਹਿਰ ਵੇਖ ਧਰ ਮਨ ਨੇ ਸਾਧਾ,
ਮਹਾਰਾਜ ਕਹਿੰਦੇ ਕੀ ਹੋ ਗਿਆ ਜੇ ਸਾਧਾਂ ਵਾਲਾ ਲਿਬਾਸ ਧਾਰਨ ਕਰ ਲਿਆ, ਮਨ ਤਾਂ ਨੀ ਸਾਧਿਆ, ਤੁਹਾਡਾ ਮਨ ਤਾਂ ਨੀ ਸਾਧ ਬਣਿਆ ਵਾ, ਗ੍ਰਿਸਤੀਆਂ ਤੋਂ ਵੀ ਭੈੜੇ ਹੋ ਤੁਸੀਂ ਮਹਾਰਾਜ ਦੇ, ਮਿੱਟੀ ਮਿੱਟੀ ਚੜਾਈ ਸ਼ੁਰੂ ਕਰਤੀ ਮਹਾਰਾਜ ਨੇ, ਛਾਲਕਰ ਮਾਰਨ ਦੀ ਲੋੜ ਹੈ ਇਹਨਾਂ ਸਾਧਾਂ ਦੇ, ਚਪੇੜਾ ਮਾਰਨ ਦੀ ਲੋੜ ਹੈ ਸ਼ਬਦਾਂ ਦੀ ਮਾਰੂ ਦੇ ਰਹੀ ਹੈ, ਮਹਾਰਾਜ ਕੋਲ ਦੋਨੇ ਤਰੀਕੇ ਆ ਗਏ। ਮਹਾਰਾਜ ਸਾਹਿਬ ਕਹਿੰਦੇ ਭਾਈ ਤੁਹਾਡਾ ਮਨ ਸਾਧ ਨਹੀਂ ਹੈ, ਸਾਧ ਹੋਏ ਮਨ ਸਾਧ ਕਹਿ ਭਾਈ ਗੁਰਦਾਸ ਕਹਿੰਦੇ, ਚਰਨ ਕੌਮ ਕੋ ਚਿੱਤ ਵਸਾਏ, ਸਰੀਰਾਂ ਨੂੰ ਸਾਧ ਬਣਾਉਣਾ ਕੋਈ ਔਖਾ ਨਹੀਂ, ਲੱਖਾਂ ਕਰੋੜਾਂ ਵੀ ਇੱਕ ਦਿਨ ਚ ਬਣਾ ਦੋ ਤੇ ਇਹ ਬਣ, ਪਰ ਜੇ ਮਨ ਨੂੰ ਸਾਧ ਬਣਾਉਣਾ ਹੋਵੇ ਪਤਾ ਨਹੀਂ ਕਿਆ ਜਨਮ ਲੱਗ ਜਾਣਗੇ, ਇਸ ਕਰਕੇ ਤੇ ਤੁਹਾਡਾ ਮਨ ਸਾਧ ਨਹੀਂ ਬਣਿਆ ਹੈ।
ਉਹ ਕਬ ਛੁਟੈ ਨਾ ਬੰਧਨ ਬਾਧਾ,
ਤੇ ਉਹ ਤਾਂ ਬੰਧਨਾਂ ਚ ਬੰਨਿਆ ਪਿਆ, ਛੱਡਣ ਵਾਲੀ ਨੀ ਹੰਗਤਾ ਜਿਹੜੀ ਹੈ ਤੋਂ,
ਜਿਨਕੇ ਤਨ ਹੰਤਾ ਨਹੀਂ ਲੇਸ਼,
ਜਿਹਨਾਂ ਦੇ ਲੇਸ਼ ਲੇਸ਼ ਕਹਿੰਦੇ ਨੇ ਸਾਧ ਸਿੰਘ ਜੀ, ਜਿਹੜਾ ਨਾ ਜਿਵੇਂ ਕਈ ਵਾਰ ਇਹ ਨਿੱਕਾ ਬੱਚਾ ਗੋਦ ਵਾਲਾ ਉਹਦੇ ਮੂੰਹ ਦੇ ਵਿੱਚੋਂ ਲਾਲਾਂ ਡਿੱਗਣ ਵਾਲੀਆਂ ਹੁੰਦੀਆਂ ਹਨ, ਉਹ ਜਿਹੜੀ ਲਾਲ ਡਿੱਗਦੀ ਹੈ ਨਾ ਉਹ ਡਿੱਗ ਕੇ ਹੇਠਾਂ ਇੱਕ ਤਿੰਦੂ ਜਿਹਾ ਬਣ ਜਾਂਦਾ ਹੈ, ਉਹਦਾ ਨਾਮ ਲੇਸ਼ ਹੈ, ਲੇਸ਼ ਮਾਤਰ, ਕਿਉਂਕਿ ਇਹਦੇ 'ਚ ਥੁੱਕ ਦੇ ਵਿੱਚ ਥੋੜ੍ਹਾ ਜਿਹਾ ਨਾ ਚੀੜਾਪਣ ਹੁੰਦਾ ਹੈ, ਅਤੇ ਇਹ ਲੇਸ਼ ਦਾ ਅਰਥ ਕੀਤਾ ਹੋਇਆ ਹੈ। ਕਹਿੰਦੇ ਨੇ ਤੁਸੀਂ ਤੁਹਾਡੇ ਤਾਂ ਲੇਸ਼ ਮਾਤਰ ਵੀ ਕਿਤੇ ਜਿਨ ਕੇ ਤਨ ਹੰਤਾ ਵੀ, ਲੇਸ਼ ਮਾਤਰ ਵੀ ਥੋੜੇ ਮਾਤਰ ਵੀ ਹੰਗਤਾ ਨਹੀਂ ਹੈ।
ਨਿਜ ਸਰੂਪ ਲਖ ਜਗਤ ਅਸੇਸ਼,
ਉਹਨਾਂ ਨੇ ਸਾਰੇ ਸਰੂਪ ਆਪਣੇ ਸਰੂਪ ਨੂੰ ਸਾਰੇ ਲਖ ਲਿਆ, ਜੋ ਮੇਰੇ ਵਿੱਚ ਹੈ ਸਭਨਾਂ ਵਿੱਚ ਹੈ, ਜੋ ਸਭਨਾਂ ਵਿੱਚ ਹੈ ਉਹੀ ਮੇਰੇ ਵਿੱਚ ਹੈ, ਘੱਟ ਬੈਠ ਮੈਂ ਹਰ ਜੂ ਬਸ ਹੈ, ਤੇ ਸਾਰਿਆਂ ਦੇ ਵਿੱਚ ਇਹ ਨਿਸ਼ਚਾ ਕਰ ਲਿਆ। ਸੰਤਨ ਕਹੋ ਪੁਕਾਰ, ਉਹਦੇ ਪੁਕਾਰ ਕੇ ਕਹਿੰਦੇ ਨਾ
ਮਮਤਾ ਗਈ ਨਾ ਪਈਅਤ ਕਹਾ,
ਉਹਨਾਂ ਦੇ ਵਿੱਚੋਂ ਮਮਤਾ ਗਈ ਹੋਈ ਕਿਤੇ ਲੱਭਦੀ ਬਣੀ ਕਿਤੇ ਹੈ।
ਉਹ ਬਿਨ ਬੰਧਨ ਗਿਆਨੀ ਮਹਾ,
ਉਹ ਤਾਂ ਬਈ ਬੰਧਨਾਂ ਤੋਂ ਬਿਨਾਂ ਤੇ ਮਹਾ ਗਿਆਨੀ ਨਾ, ਤੁਹਾਡੇ ਵਰਗੇ ਅਗਿਆਨੀ ਨਹੀਂ, ਤੁਸੀਂ ਤਾਂ ਗਿਆਨੀ ਤੁਰੇ ਫਿਰਦੇ ਹੋ, ਤੁਹਾਡੇ ਵਿੱਚ ਕੋਈ ਗਿਆਨੀ ਆਤਮ ਗਿਆਨੀ ਨਹੀਂ ਹੈ।
ਵੇਖ ਦੇਖ ਫਿਰ ਮੈਂ ਅਣਜਾਣ,
ਤੁਹਾਡੇ ਵਰਗਿਆਂ ਦਾ ਲਿਬਾਸ ਦੇਖ ਕੇ ਉਹ ਭੁੱਲਦੇ ਨੇ ਜਿਹੜੇ ਅਣਜਾਣ ਹੋਣ, ਮੈਂ ਨਹੀਂ ਭੁੱਲ ਸਕਦਾ ਮਹਾਰਾਜ ਕਹਿੰਦੇ,
ਮਨ ਵਿਕਾਰ ਤੁਮਰੇ ਮਨਮਾਨ,
ਮਨਾਂ ਦੇ ਵਿੱਚੋਂ ਵਿਕਾਰ ਨਹੀਂ ਛੁੱਟੇ ਫਿਰਦੇ ਹੋ ਤੁਸੀਂ ਲਾਣੇ ਬੰਨੇ,
ਯਾ ਤੇ ਹੋ ਸਜਾਇਕ ਕੇ ਲਾਇਕ,
ਮਹਾਰਾਜ ਕਹਿੰਦੇ ਵੀ ਸਾਧੂ ਮੈਂ ਤਾਂ ਤੁਹਾਡਾ ਲਿਬਾਸ ਦੇਖ ਕੇ ਲਿਹਾਜ ਕਰੀ ਆ ਨਾ, ਵੈਸੇ ਤਾਂ ਤੁਸੀਂ ਸਜ਼ਾ ਦੇ ਹੱਕਦਾਰ ਹੋ, ਮਹਾਰਾਜ ਨੇ ਸੁਰ ਬਦਲ ਲਈ ਥੋੜ੍ਹੀ ਜੀ ਆਪਣੀ, ਕਹਿੰਦੇ ਸਜ਼ਾ ਦੇ ਹੱਕਦਾਰ ਹੋ ਤੁਸੀਂ ਕਿਉਂਕਿ ਪਿੱਪਲ ਸਾੜੇ, ਗੁਰੂ ਕਾ ਕਾਂਤ ਦੀ ਬੇਅਦਬੀ ਕੀਤੀ ਹੈ, ਸਜ਼ਾ ਦੇ ਲਾਇਕ ਹੋ ਤੁਸੀਂ।
ਵੰਚਕ ਜਿਮ ਤਨ ਵੇਖ ਬਨਾਇਕ,
ਮਹਾਰਾਜ ਕਹਿੰਦੇ ਮੈਨੂੰ ਐਂ ਲੱਗਦਾ ਜਿਵੇਂ ਠੱਗ ਨੇ ਸਾਧਾਂ ਦਾ ਵੇਸ਼ ਬਣਾਇਆ ਹੋਵੇ, ਮੈਨੂੰ ਤਾਂ ਠੱਗਾਂ ਦਾ ਟੋਲਾ ਲੱਗਦਾ, ਤੁਸੀਂ ਸਾਧਾਂ ਵਾਲਾ ਤਾਂ ਕੰਮ ਇੱਕ ਵੀ ਨਹੀਂ ਹੈ, ਤੁਸੀਂ ਆ ਜਿਹੜਾ ਗੁਰੂ ਨਾਨਕ ਦੀ ਬੇਅਦਬੀ ਕੀਤੀ ਹੈ।
ਸੁਣਤ ਛੋਭ ਕਰ ਸਗਲ ਉਡਾਨੇ,
ਉਸੇ ਵੇਲੇ ਵਿਸਥੀਆਂ ਦੇ ਬਲ ਨਾਲ ਜਿਵੇਂ ਪੰਛੀ ਉੱਡਦੇ ਆ ਧਰਤੀ ਤੇ ਬੈਠੇ ਬੈਠੇ ਲਾਗੇ ਉੱਡਣ, ਆਕਾਸ਼ ਨੂੰ ਕੋਈ ਇੱਧਰ ਨੂੰ ਲੰਘ ਗਿਆ ਕੋਈ ਇੱਧਰ ਨੂੰ ਲੰਘ ਗਿਆ, ਆਕਾਸ਼ ਦੇ ਵਿੱਚ ਜਾ ਚੜੇ ਸਿੱਧੀ ਦੇ ਬਲ ਨਾਲ।
ਨਿਜ ਅਜਮਤ ਕੋ ਚਹਿ ਦਿਖਰਾਨੇ,
ਹੁਣ ਅਜਮਤ ਕਰਾਮਾਤ ਦਿਖਾਉਣੀ ਚਾਹੁੰਦੇ ਨੇ, ਗੁਰੂ ਸਾਹਿਬ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਨੇ।
ਵਰਖਾ ਪਾਥਰ ਕੀ ਗਨ ਬਰਖਤ,
ਲਓ ਜੀ ਉੱਪਰ ਜਾ ਕੇ ਪੱਥਰਾਂ ਦੀ ਵਰਖਾ ਲਾ ਕੇ ਕਰ, ਇਹ ਸਿੱਧਾਂ ਦੇ ਵਿੱਚ ਕਰਾਮਾਤ ਹੈ, ਲਾਗੇ ਵਰਖਾ ਕਰਨ ਪੱਥਰਾਂ ਦੇ।
ਵੱਡੇ ਰੂਪ ਧਰ ਸਿੱਖਣ ਧਰਖਤ,
ਤੇ ਵੱਡਾ ਰੂਪ ਧਾਰਨ ਕੀਤਾ ਹੋਇਆ, ਤੇ ਇਹ ਫਿਰ ਸੰਸਕ੍ਰਿਤ ਦੇ ਸ਼ਾਸਤਰੀ ਨੂੰ ਧਰਖਣ ਸ਼ਬਦ ਕਹਿੰਦੇ ਹੈ, ਤੇ ਉਹ ਫਿਰ ਸਿੱਖਾਂ ਨੂੰ ਪ੍ਰਭਾਵ ਕਰਨਾ ਚਾਹੁੰਦੇ ਹਨ, ਪ੍ਰਭਾਵ ਕਰਕੇ ਬੰਨਣਾ ਚਾਹੁੰਦੇ ਹਨ,
ਐਂਚਦ ਕੰਕਰ
ਅਧੀਨ ਕਰਨਾ ਚਾਹੁੰਦੇ ਹਨ,
ਐਂਚਦ ਕੰਕਰ ਧੂਰ ਕਨੇਰੀ,
ਤੇ ਇਉਂ ਖਿੱਚ ਕੇ ਧੂਰ ਕੰਕਰ ਬਹੁਤ ਸਾਰੇ ਰੋੜ ਕੰਕਰ ਖਿੱਚ ਖਿੱਚ ਕੇ,
ਬਲ ਤੇ ਵਾਯੂ ਬਹੀ ਵਡੇਰੀ,
ਬਲ ਕਰਕੇ ਹਵਾ ਬੜੀ ਤੇਜ਼ ਚਲਾ ਤੀ, ਹਨੇਰੀਆਂ ਚਲਾ ਦਿੱਤੀਆਂ ਜੇ,
ਅੰਤ ਪ੍ਰਕਾਸ਼ਿਤ ਉਲਕਾ ਡਾਰਤ,
ਤੇ ਅੰਤ ਪ੍ਰਕਾਸ਼ ਉਲਕਾ ਕਹਿੰਦੇ ਨੇ ਜਿਹੜੀ ਚੁੱਲ੍ਹੇ ਚ ਲੱਕੜ ਦਿੱਤੀ ਵੀ ਹੋਵੇ ਨਾ, ਉਹ ਬੁਝੀ ਹੋਵੇ ਤੇ ਉਸ ਨੂੰ ਲੜ ਲੜ ਕਰਕੇ ਅੱਗ ਤਾਂ ਨਾ ਵੱਜਦੀ ਹੋਵੇ, ਚੁਆਤੀ ਕਹਿੰਦੇ ਆ, ਤੇ ਉਹਦੇ ਅੰਗਾਰ ਸਿੱਟ ਸਿੱਟ ਕੇ ਐਵੇਂ ਪ੍ਰਭਾਵਿਤ ਕਰਦੇ ਹਨ।
ਮਾਰ ਲਿਓ ਇਹਨੂੰ ਬਦਨ ਪੁਕਾਰਤ,
ਤੇ ਹੁਣ ਕਹਿੰਦੇ ਕਿ ਮਾਰ ਲਿਓ ਇਨ, ਇੰਨਾ ਸ਼ਬਦ ਇਹ ਸਿੱਧਾ ਬੋਲੋ, ਮਾਰ ਲਿਓ ਇਨ ਬਦਨ ਪੁਕਾਰਤ, ਇਹ ਅੱਖਰ ਭਾਈ ਸੰਤੋਖ ਸਿੰਘ ਬੋਲੋ, ਇੰਨਾ ਸ਼ਬਦ ਉਹਨਾਂ ਵੱਲੋਂ ਮਾਰ ਲਿਓ ਇਨ। ਤੇ ਇਹ ਫਿਰ ਅੱਗੇ ਭਾਈ ਸਾਹਿਬ ਜੀ ਕਹਿੰਦੇ ਪੁਕਾਰਤ ਇਉਂ ਪੁਕਾਰਦੇ ਹਨ,
ਬਹੁਤ ਨਾ ਕਰੇ ਬਖੇਰਾ ਆਏ,
ਇਹ ਫਿਰ ਸਿੱਧਾ ਬੋਲੋ ਹੈ, ਮੁੜ ਕੇ ਬਖੇਰਾ ਨਹੀਂ ਕਰਨਗੇ, ਆ ਕੇ ਇਹ ਉੱਚੇ ਉੱਚੇ ਕਹਿੰਦੇ ਹਨ,
ਬੋਲਿਓ ਭੰਗਰ ਕ੍ਰੋਧ ਵਧਾਏ,
ਉਹ ਭੰਗਰ ਨਾਥ ਬੋਲਿਆ ਫਿਰ ਉੱਪਰ ਕਾਲ ਦੇ ਚੜ੍ਹ ਕੇ, ਧਰਤੀ ਤੇ ਤਾਂ ਨੀ ਉਹਨਾਂ ਨੇ ਚੌਕ ਉੱਪਰ ਚੜ੍ਹ ਕੇ ਕਾਲ ਦੇ ਹੁਣ ਪ੍ਰਭਾਵਿਤ ਹੋ ਗਏ ਹੋਣਗੇ,
ਹਮ ਨੀਕੇ ਸਮਝਾਏ ਨਾ ਮਾਨੀ,
ਕਹਿੰਦੇ ਅਸੀਂ ਬੜਾ ਸਮਝਾਇਆ ਗੁਰੂ ਨੂੰ ਮੰਨੇ ਨੀ, ਕਹਿੰਦੇ ਇਹਨਾਂ ਨੇ ਇਹੀ ਕਰਾਉਣੀ ਸੀ ਸਾਡੇ ਕੋਲੋਂ, ਰੋਕ ਦਿੰਦੇ ਹਨ,
ਕਰੈ ਚਮੂ ਜੁਤ ਅਬ ਤੁਹਾਨੀ,
ਮਹਾਰਾਜ ਨੂੰ ਕਹਿੰਦੇ ਨੇ ਕਾਲ ਚੜੇ, ਤੁਹਾਡੀ ਫੌਜਾਂ ਸਮੇਤ ਹੁਣ ਅਸੀਂ ਸਾਰਿਆਂ ਨੂੰ ਮਾਰ ਦਿਆਂਗੇ, ਨਾਸ ਕਰ ਦਿਆਂਗੇ ਤੁਹਾਡਾ,
ਨਹੀਂ ਤਾਂ ਤੂਰ ਨਜਾਹੋ ਪਲਾਈ,
ਨਹੀਂ ਤਾਂ ਨੱਠ ਜਾਓ, ਹੁਣ ਜਿਵੇਂ ਪਹਿਲਾਂ ਸਾਡੇ ਸਿੱਧ ਨੱਠੇ ਸੀ ਹੁਣ ਤੁਹਾਨੂੰ ਨਠਾਉਂਗੇ ਅਸੀਂ, ਭੱਜ ਜਾਓ ਇੱਥੋਂ ਜਿੱਧਰੋਂ ਆਏ ਹਾਂ ਪੰਜਾਬ ਤੋਂ,
ਬੋਲਤ ਦਾਰਨ ਰੂਪ ਬਣਾਈ,
ਤੇ ਬੋਲੇ ਦਾਰਨ ਭਿਆਨਕ ਰੂਪ ਬਣਾ ਬਣਾ ਕੇ, ਸ਼ਕਲਾਂ ਵੀ ਬਦਲ ਦੀਆਂ ਇਹਨਾਂ ਨੇ ਸਿੱਧੀ ਦੇ ਬਲ ਨਾਲ,
ਸ਼ੇਰ ਸਰਪ ਗਿਰ ਸਮ ਵੱਧ ਗਏ,
ਕਹਿੰਦੇ ਸਰੂਪ ਕਿਹੋ ਜਿਹੇ ਬਣਾਏ, ਕੋਈ ਸ਼ੇਰ ਬਣ ਗਿਆ, ਕੋਈ ਪਹਾੜ ਵੱਲ ਗਏ ਵੱਡੇ ਵੱਡੇ ਆਕਾਰ ਬਣਾ ਦੇ, ਕੋਈ ਸਰਪੀ ਬਣ ਗਿਆ, ਇਸ ਤਰ੍ਹਾਂ ਦੇ ਸਰੂਪ ਬਣਾ ਲਏ ਇਹਨਾਂ ਨੇ, ਪਹਾੜ ਵਰਗੇ, ਸ਼ੇਰ ਵਰਗੇ ਆਦਿ,
ਦੇਖਤ ਸਿੱਖ ਬਿਸਮ ਉਰਬ ਹੈ,
ਸਾਰੇ ਸਿੱਖ ਇੱਕ ਵਾਰੀ ਤਾਂ ਦੇਖ ਕੇ ਹੈਰਾਨ ਜੇ ਹੋ ਗਏ ਵੀ ਮਹਾਰਾਜ ਇਹ ਕੀ ਹੋਣ ਲੱਗਿਆ ਹੈ,
ਸੁਰਤ ਹੁੰਦੇ ਸ੍ਰੀ ਨਾਨਕ ਸਾਖ,
ਤੇ ਕਹਿੰਦੇ ਸੁਣਿਆ ਸੀ ਵੀ ਗੁਰੂ ਨਾਨਕ ਦੇ ਨਾਲ ਇਉਂ ਕੀਤਾ ਸੀ, ਕਹਿੰਦੇ ਅੱਜ ਤਾਂ ਅੱਖਾਂ ਨਾਲ ਦੇਖ ਲਿਆ, ਸਾਖੀਆਂ ਹੀ ਸੁਣਦੇ ਸੀ ਜਨਮ ਸਾਖੀ ਚ, ਸਿੱਧ ਐਂ ਕਰਦੇ ਸੀ ਕਹਿੰਦੇ ਅੱਜ ਤਾਂ ਕਿਉਂ ਵੇਖ ਲਿਆ ਸਾਰਾ,
ਅਜਮਤ ਲਾਏ ਥੱਕੇ ਸਿੱਧ ਨਾਥ,
ਅਜਮਤ ਲਾ ਕੇ ਸਾਧ ਸਿੰਘ ਜੀ ਹੁਣ ਲੱਗ ਗਿਆ ਥਕੇਮਾ ਜਾ ਹੋਣ, ਕਿਉਂਕਿ ਉਹ ਅੱਗੇ ਗਾਂਹ ਬਣੇ ਹੀ ਨੀ ਕੁਛ ਵੀ, ਥੱਕੇ ਹਨ,
ਆਪ ਗੁਰਸੋਂ ਕੀਨ ਬਖੇਰਾ,
ਕਹਿੰਦੇ ਜਿਵੇਂ ਗੁਰੂ ਨਾਨਕ ਨੂੰ ਕਰਾਮਾਤ ਦਿਖਾ ਕੇ ਥੱਕ ਗਏ ਸੀ, ਕਹਿੰਦੇ ਹੁਣ ਛੇਵੇਂ ਜਾਮੇ ਚ ਗਏ, ਉਸੇ ਤਰ੍ਹਾਂ ਗੁਰੂ ਦੇ ਨਾਲ ਝਗੜਾ ਕਰ ਰਹੇ ਹਨ,
ਬੋਲੇ ਹਰਗੋਬਿੰਦ ਤੇ ਸਵੇਰਾ,
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਬੋਲੇ, ਇੰਨਾ ਕੁਛ ਹੋਣ ਤੋਂ ਬਾਅਦ ਇਹ ਹੈ ਧੀਰਜ, ਫਰਕੇ ਨਹੀਂ ਪਿਆ ਕੋਈ, ਅਡੋਲ ਬੈਠੇ ਰਹੇ, ਤੇ ਇਸ ਪ੍ਰਕਾਰ ਤੇ ਬੋਲੇ ਸਤਿਗੁਰੂ,
ਬੈਠੇ ਰਹੋ ਬਿਲੋਕ ਤਮਾਸ਼ਾ,
ਮਾਰੇ ਕਹਿੰਦੇ ਸਿੱਖੋ ਬੈਠੇ ਰਹੋ ਤਮਾਸ਼ਾ ਦੇਖੋ, ਬਿਨਾਂ ਪੈਸਿਆਂ ਤੋਂ ਮਿਲ ਰਿਹਾ ਤੁਹਾਨੂੰ ਤਮਾਸ਼ਾ, ਐਸੇ ਤਾਂ ਦੇਖਿਆ ਇੱਥੋਂ ਵਧੀਆ ਤਮਾਸ਼ਾ ਕੀ ਹੋਊਗਾ, ਬੰਦੇ ਉੱਡਦੇ ਫਿਰਦੇ ਆ, ਜਾਨਵਰ ਉੱਡਦੇ ਤੁਸੀਂ ਦੇਖੇ ਹੀ, ਤੁਸੀਂ ਬੰਦੇ ਉੱਡਦੇ ਤਾਂ ਨੀ ਦੇਖੇ, ਕਹਿੰਦੇ ਨਾ ਮਾਰ, ਕਹਿੰਦੇ ਅੱਜ ਦੇਖ ਲਓ ਇਹ ਤਮਾਸ਼ਾ ਹੈ, ਦੇਖੀ ਚਲੋ ਹੈ ਤੁਹਾਨੂੰ ਤਮਾਸ਼ਾ ਦਿਖਾ ਰਹੇ ਗੁਰੂ ਨਾਨਕ ਸਾਹਿਬ,
ਸਭ ਇਹ ਸ਼ਕਤੀ ਹੋਏ ਬਿਨਾਸ਼ਾ,
ਕਹਿੰਦੇ ਸੰਸਾ ਨਾ ਕਰਿਓ, ਕਹਿੰਦੇ ਹੁਣ ਥੋੜੇ ਸਮੇਂ ਨੂੰ, ਕਹਿੰਦੇ ਇਹ ਆਤਿਸ਼ਬਾਜੀ ਜੀ ਚੱਲ ਕੇ ਬੁਲਾਉਣ ਵਾਲੀ ਹੋਈ ਹੈ, ਇਹ ਆਤਿਸ਼ਬਾਜੀ ਹੁੰਦੀ ਹੈ ਨਾ, ਬਸ ਮਾੜੇ ਜਿਹੇ ਚਾਨਣ ਦਿਖਾ ਕੇ ਦੀਵਾਲੀ ਨੂੰ ਅਨਾਰ ਚਲਾਉਂਦੇ ਹੁੰਦੇ ਜਵਾਕ, ਉਹ ਮਾੜੇ ਇੱਕ ਵਾਰੀ ਤਾਂ ਚਾਨਣੇ ਜਾਣਾ, ਉਹ ਤੋਂ ਬਾਅਦ ਸਵਾਹ ਸਵਾਹ ਦੇ ਲਈ ਹੈ, ਕਹਿੰਦੇ ਬਸ ਇਹ ਅਨਾਰ ਜੀ ਚੱਲਣ ਵਾਲੀ ਨੇ ਇਹਨਾਂ ਦੇ,
ਗੁਰ ਡੇਰੇ ਤੇ ਦੂਰ ਫਿਰੰਤੇ, ਗੁਰ ਡੇਰੇ ਤੇ ਦੂਰ ਫਿਰੰਤੇ,
ਹਾਂਜੀ ਗੁਰੂ ਸਾਹਿਬ ਦੇ ਡੇਰੇ ਤੋਂ, ਇੱਕ ਨਾ ਕਈ ਭਾਈਆਂ ਨੂੰ ਕਹਿਣਗੇ ਡੇਰਾਬਾਦ, ਡੇਰਾਬਾਦ ਜਿਵੇਂ ਸਿਆਸੀ ਬੰਦੇ ਮੁਰਦਾਬਾਦ, ਮੁਰਦਾਬਾਦ ਇੱਥੇ ਡੇਰਾਬਾਦ ਹੋਣ ਲੱਗ ਗਈ ਹੁਣ, ਤੇ ਭਾਈ ਦੇਖ ਲਓ ਵੀ ਤਾਂ ਗੁਰੂ ਨੂੰ ਵੀ ਲਿਖਿਆ ਹੋਇਆ ਵੀ ਗੁਰੂ ਸਾਹਿਬ ਦਾ ਡੇਰਾ ਹੁੰਦਾ ਸੀ, ਡੇਰੇ ਦਾ ਅਰਥ ਹੈ ਨਿਵਾਸ ਸਥਾਨ, ਕਿਸੇ ਦਾ ਵੀ ਹੋ ਸਕਦਾ, ਚੰਗੇ ਦਾ ਵੀ ਮਾੜੇ ਦਾ ਵੀ, ਡੱਡਾ ਡੇਰਾ ਇਹ ਨਹੀਂ ਗੁਰਬਾਣੀ ਚ ਵੀ ਲਿਖਿਆ, ਕਿਸ ਡੇਰੇ ਚ ਕੀ ਹੋ ਰਿਹਾ ਹੈ, ਵੱਡਾ ਹੀ ਧਰ ਰਿਹਾ ਸੰਭਰੇ ਲੈਣਾ ਸਾਹਿਬ ਕੋਲ, ਗੁਰ ਡੇਰੇ ਤੇ ਦੂਰ ਫਿਰੰਤੇ, ਜਿੱਥੇ ਗੁਰੂ ਦਾ ਨਿਵਾਸ ਹੈ ਨਾ ਡੇਰਾ, ਉਹ ਤੋਂ ਦੂਰ ਦੂਰ ਹੈ, ਇੱਕ ਇੱਕ ਮੀਲ ਅੰਦਰ ਅਸਰ ਨਹੀਂ ਹੋ ਰਿਹਾ, ਜਿੱਥੇ ਸਿੱਖ ਇੱਕ ਇੱਕ ਕੋਹ ਤੱਕ ਮੀਲ ਤੱਕ ਦੂਰ ਦੂਰ ਫਿਰਦੇ ਹਨ,
ਗੁਰੂ ਤੇਜ ਤੇ ਅੰਗ ਜਰੰਤੇ,
ਕਹਿੰਦੇ ਕਾਰਨ ਕੀ ਹੈ, ਨੇੜੇ ਕਿਉਂ ਨਹੀਂ ਆਉਂਦੇ, ਨੇੜੇ ਕਿਉਂ ਨਹੀਂ ਆਏ, ਕਹਿੰਦੇ ਜਿਵੇਂ ਸੂਰਜ ਜੇਠ ਦੇ ਮਹੀਨੇ ਦਾ ਫੂਕਦਾ ਹੁੰਦਾ ਨਾ, ਸਿੱਧਾ ਨੂੰ ਗੁਰੂ ਸਾਹਿਬ ਦੇ ਸਰੂਪ ਦੇ ਚੋਂ ਸੇਕ ਆ ਰਿਹਾ, ਇੱਕ ਇੱਕ ਮੀਲ ਤੱਕ ਸੇਕ ਆ ਰਿਹਾ, ਨੇੜੇ ਨਹੀਂ ਆ ਰਹੇ,
ਵਰਖਾ ਆਦਿਕ ਵੱਡ ਉਤਪਾਤ,
ਬਥੇਰੇ ਉਤਪਾਤ ਕੀਤੇ ਉਹ ਪੱਥਰ, ਵਰਖਾ ਬਥੇਰੀ ਪੱਥਰਾਂ ਦੀ ਕਰ ਰਹੇ,
ਗੁਰ ਨਰਕੇ ਨਾ ਛੋਏ ਕੁਛ ਗਾਤ।
ਗੁਰੂ ਸਾਹਿਬ ਤੇ ਗੁਰੂ ਸਾਹਿਬ ਦੇ ਸਿੱਖਾਂ ਦੇ ਨੇੜੇ ਨੀ ਆ ਕੇ ਛੋਏ ਵੀ ਨੀ, ਸਪਰਸ਼ ਵੀ ਨੀ ਕਰੇ।
ਗੁਰੂ ਪ੍ਰਤਾਪ ਆਪਣ ਦਿਖਦਾ ਵਾ,
ਗੁਰੂ ਸਾਹਿਬ ਨੇ ਆਪਣਾ ਪ੍ਰਤਾਪ ਇੰਨਾ ਕੁ ਦਿਖਾ ਦਿੱਤਾ ਹੈ।
ਸਭ ਸੂਰਜ ਕੇ ਤੈਨੂੰ ਦਿਖਾਵਾ,
ਸੂਰਜ ਵਰਗਾ ਸਰੂਪ ਆਪਣਾ ਦਿਖਾ ਦਿੱਤਾ ਹੈ।
ਜਹ ਜਹ ਫਿਰਤ ਧਾਏ ਕਰ ਸਾਰੇ,
ਤੇ ਧਾ ਕਰਕੇ ਦੌੜ ਕਰਕੇ ਫਿਰਦੇ ਨੇ। ਦਿਖਾ ਦਿੱਤਾ ਵੀ ਸੂਰਜ ਕੱਲਾ ਚਾਨਣਾ ਹੀ ਨੀ ਦਿੰਦਾ, ਸੇਕ ਵੀ ਦੇ ਦਿੰਦਾ ਹੁੰਦਾ ਹੈ। ਵੀ ਗੁਰੂ ਦੇ ਕੋਲ ਗਿਆਨ ਦਾ ਚਾਨਣ ਇਹ ਨੀ, ਆਹ ਵੀ ਕੰਮ ਹੈਗਾ ਜਿਹੜਾ ਤੁਹਾਡੇ ਵਾਲਾ। ਇਹ ਦੋਨੇ ਗੱਲਾਂ ਦਿਖਾ ਦਿੱਤੀਆਂ।
ਅਗਨ ਸਮਾਨ ਤਹਾਂ ਪਹਿਜਾਰੇ,
ਤੇ ਅਗਨ ਦੇ ਸਮਾਨ ਉਹਦੇ ਸਦਰਸ਼ ਉਹਨਾਂ ਨੂੰ ਸਾੜ ਦਿੱਤੇ, ਸੇਕ ਪੈਣ ਲੱਗ ਗਿਆ ਉਹਨਾਂ ਨੂੰ।
ਸਹਿ ਨਾ ਸਕੈ ਭਜ ਨਹੀਂ ਤਾਰਾ,
ਉਹ ਸੇਕ ਦੇ ਵਧਣ ਲੱਗ ਗਿਆ। ਪਹਿਲਾਂ ਤਾਂ ਮੀਲਕ ਤੇ ਹੀ ਸੀ ਨਾ, ਫਿਰ ਲੱਗ ਗਿਆ ਉਹਨਾਂ ਕਿੰਨੀ ਸੇਕ ਜਾਣ, ਭੱਜ ਕੇ ਫਿਰ ਜਾਂਦੇ। ਹੁਣ ਜਦੋਂ ਅੱਗ ਲੱਗੀ ਹੋਵੇ ਸੇਕ ਪਵੇ, ਉੱਥੇ ਜਾਨਵਰ ਨੀ ਖੜਦੇ, ਪੰਛੀ ਨੀ ਖੜਦੇ, ਬੰਦਾ ਨੀ ਖੜਦਾ, ਨੱਠਣ ਲੱਗ ਗਏ ਸਾਰੇ।
ਵਿਆਕੁਲ ਹੋ ਤਾਂ ਲਾਏ ਬਲ ਸਾਰਾ,
ਵਿਆਕੁਲ ਹੋ ਗਏ, ਬੇਸੁਰਤੀ ਹੋ ਗਏ, ਸਾਰਾ ਜ਼ੋਰ ਲਾ ਲਿਆ ਇਹਨਾਂ ਨੇ।
ਜਰੇ ਚਾਹੇ ਤਨ ਯਤਨ ਕਰਨ ਤੇ,
ਤੇ ਜਰ ਸੜ ਰਹੇ ਸਰੀਰ ਉਹਨਾਂ ਦੇ ਯਤਨ ਕਰਦਿਆਂ ਦੇ ਵੀ।
ਚਲੇ ਪਲਾਏ ਦੇ ਪਛਤਨ ਤੇ,
ਬਸ ਭੱਜ ਲਏ ਉਹਦੇ ਨੂੰ ਗੋਲਖ ਨਾਥ ਕਰਨੀ ਨੂੰ, ਪਰ ਪਛਤਾਉਂਦੇ ਜਾ ਰਹੇ ਹਨ।
ਠਹਿਰੇ ਉਹ ਗਏ ਨਾ ਵੱਡ ਹੱਥ ਧਾਰਤ,
ਜਿਹੜਾ ਵੱਡਾ ਹੱਥ ਧਾਰਨ ਵਾਲਾ ਬੜਾ ਲੰਘਦਾ, ਤੇ ਉਹ ਹੁਣ ਸਾਰਿਆਂ ਦੇ ਮੂਹਰੇ ਨੱਠਿਆ ਜਾਂਦਾ ਹੈ ਜਾਨ ਬਚਾਉਣ ਵਾਸਤੇ। ਤੇ ਇਸ ਪ੍ਰਕਾਰ ਇਹਨਾਂ ਦੀ ਹਾਲਤ ਹੋ ਗਈ ਹੈ।
ਉਸ ਕੋਸ ਲੱਗ ਚੋਂ ਦਿਸ ਜਾਰਤ,
ਇੱਕ ਇੱਕ ਕੋਹ, ਮੀਲ ਨਹੀਂ ਕੋਹ ਲਿਖੀ ਆ ਭਾਈ ਸਾਹਿਬ ਨੇ, ਮੇਰੇ ਕਹਿਣ ਚ ਫਰਕ ਸੀ। ਇੱਕ ਇੱਕ ਕੋਹ ਲੱਗ ਇਸ ਤਰ੍ਹਾਂ ਦਾ ਭਾਣਾ ਵਰਤਿਆ, ਤੇ ਉਹ ਸੜਦੇ ਰਹੇ।
ਤਾਜ ਧੀਰਜ ਕੋ ਗਏ ਪਲਾਈ,
ਧੀਰਜ ਛੱਡ ਦਿੱਤੀ, ਪਲਾਈ ਨਾਮ ਹੁੰਦਾ ਚੌੜਨ ਦਾ, ਨੱਠ ਗਏ ਜਿਵੇਂ ਹਰਨ ਭੱਜਦੇ ਹੁੰਦੇ ਹੈ।
ਜੈ ਗੋਲਖ ਜੋਤ ਸਿੱਧ ਸਮੁਦਾਈ,
ਬਸ ਕਿੱਥੇ ਪਹੁੰਚੇ ਬੱਚਾ, ਜਦੋਂ ਸਾਧ ਸਿੰਘ ਜੀ ਕਿਤੇ ਬਾਹਰ ਤੋਂ ਹੁਣ ਰਾਤ ਦੇ ਨੱਠ ਕੇ ਮਾਂ ਦੀ ਕੋਚੜ ਚ ਵੜਦਾ ਹੁੰਦਾ ਹੈ, ਇਸੇ ਤਰ੍ਹਾਂ ਨੱਠ ਕੇ ਗੋਰਖਨਾਥ ਦੀ ਕੋਚੜ ਚ ਵੜ ਗਏ ਜਾ ਕੇ। ਗੋਰਖਨਾਥ ਦੇਖ ਕੇ ਹੱਸੂਗਾ ਵੀ ਆ ਗਏ ਤੁਸੀਂ, ਰਹਿੰਦੀ ਖੁੰਦੀ ਵੀ ਲਾ ਕੇ ਛੋਈ, ਤੁਹਾਨੂੰ ਕਿਹਾ ਸੀ ਕਿ ਨਾ ਜਾਓ ਤੁਸੀਂ। ਉਹ ਅਗਲੇ ਇਤਿਹਾਸ ਕਥਾ ਹੈਗੀ, ਤੇ ਇਤਿਹਾਸ ਪੂਰਾ ਹੋ ਗਿਆ। ਤੋ ਇਸ ਕਰਕੇ ਸਾਧ ਸਿੰਘ ਜੀ ਹਾਂਜੀ ਬੋਲ,
ਤਾਜ ਧੀਰਜ ਕੋ ਗਏ ਪਲਾਈ, ਜੈ ਗੋਰਖ ਜੁਤ ਸਿੱਧ ਸਮੁਦਾਈ।
ਤੇ ਇੱਥੇ ਸਾਧ ਸਿੰਘ ਦੀ ਸਮਾਪਤੀ ਫਿਰ ਕੱਲ ਨੂੰ ਜੈ ਸ਼੍ਰੀ ਗੁਰੂ ਕਿਰਪਾ ਕਰੇਗਾ। ਆਓ ਕਥਾ ਦੀ ਸਮਾਪਤੀ ਮੰਗਲ ਕੇ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦਰਦ ਨਿਵਾਰ, ਹੇ ਸਮਰੱਥ ਅਗਨ ਪੂਰਨ, ਮੋਹੇ ਮਾਇਆ ਧਾਰ, ਅੰਗੂਪ ਮਹਾਪਿਆਨ, ਨਾਨਕ ਪਾਰਿ ਉਤਾਰ, ਆਏ ਪ੍ਰਭ ਸਰਣਾਗਤੀ, ਕਿਰਪਾ ਨਿਦ ਦਇਆਲ, ਏਕ ਅਖਰ ਹਰ ਮਨ ਬਸ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾ ਜਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।